सगरे सिख हकार के दियो बिरतंत सुनाए, तरह सरातल जन्म को श्री गुरु आयस पाए। तुम भी चल सब देश में करो नरन शरीर, छत्री धर्म निभाए के युद्ध बिखै बन वीर।
वाहे गुरु जी का खालसा, वाहे गुरु जी की फतेह। परम सत्कार योग सन्मान योग सतगुरां दा खास रूप साहब दे पावन परम प्यार च परोती हुई गुरु रंग चरंगी हुई गुरु खालसा साध संगत जी वड्डे भाग हन नौवें पातशाह धर्म धुरंधर सतगुरु धन धन श्री गुरु तेग बहादुर साहब जी महाराज जी दे पावन पवित्र चरण छो प्राप्त इतिहासक स्थान ते जुगो जुग अटल गुर शब्दावतार श्री गुरु ग्रंथ साहिब जी महाराज जी दी पावन पवित्र हजूरी च हाजरियां भर के महाराज जी दा पावन पवित्र इतिहास बड़ी श्रद्धा भावना नाल सरवण कर रहे हैं। सतगुरु कलगीधर पातशाह श्री गुरु गोबिंद सिंह साहिब जी महाराज जी दे पूर्वले जन्म दी कथा आप जी सरवण कर रहे हो कि अकाल पुरख वाहिगुरु जी ने परमेश्वर जी ने दुष्ट दमन जी नूं अपने पास बुलाया है। बड़ा सुंदर विवान है, मणियां नाल गच्छिया होया, सूरज वर्गा उस विवान दा प्रकाश है। दुष्ट दमन जी उस विवान च सवार होए ने और हेमकुंड साहब पर्वत तो चल के अकाल पुरख निरंकार जी दे दरबार विच सचखंड पहुंचे हैं। अकाल पुरख जी दे सन्मुख आ के नमस्कार कीती और अकाल पुरख जी दे उपमा विच अस्तोत्र उचारण कीता है। जिवें कलगीधर जी ने जाप साहब दे विच परमेश्वर दे नाम लैके नमस्कार कीती है, परमेश्वर दे अनेकां स्वरूपां नूं नमस्कार कीती है, उसे तरह दुष्ट दमन जी ने भी उसे तरह दे नां उचारण करके अकाल पुरख जी दी उपमा कीती, बारंबार नमस्कार कीती है। अकाल पुरख जी ने आग्या कीती है कि दुष्ट दमन जी तुसी हुण मात लोक दी धरती ते जाके अवतार तारो, पार ब्रह्म परमेश्वर गुरु नानक साहब उन्हां दी जोत इस वेले नौवें जामे च वरत रही है ते दसवें जामे विच तुहाडे शरीर च इस जोत ने प्रवेश करना है। तुसी खालसे पंथ दी साजना करनी है, ऐसा पंथ साजना जिहड़ा सारे धर्मां तों निराला पंथ होवेगा, हिंदू मुसलमाना तो न्यारा होवेगा। उस पंथ दी जाके साजना करो। मैं अपना नाम जपाउण वास्ते बड़े बड़े अवतार मात लोक दी धरती ते भेजे पर उन्हां सारिआं ने अपने अपने मत चला ले। मेरे नाम दी किसे ने नवाला नहीं फेरी, मेरा नाम नहीं जपाया। तुसी जाके सच्चे नाम दा जाप जपाओ। तो कलगीधर जी ने दुष्ट दमन जी ने बेनती की थी, महाराज संसार दे विच प्रवृत्ति है ते प्रवृत्ति करके मेरा मन नहीं करदा कि मैं मात लोक दी धरती ते जावां, क्योंकि मेरी सुरती तुहाडे चरणा च जुड़ी हुई है। अकाल पुरख जी ने कहा तुहानू जाना पएगा, तो तुहानू मात लोक दी धरती ते अवतार धारण करना पवेगा, पर हां उथे जाके भी तुहाडी सुरत साडे चरणा नाल ही जुड़ी रहेगी। प्रवृत्ति विच भी निर्वृत्ति दा मार्ग तुहाडा बनिया रहेगा। तो अकाल पुरख जी दी आग्या प्राप्त करके महाराज दुष्ट दमन जी ने हेमकुंड साहब ਪਰਬਤ ਤੇ ਆਉਣਾ ਕੀਤਾ ਹੈ ਕਿਉਂਕਿ ਇੱਥੇ ਦੁਸ਼ਟ ਦਮਨ ਜੀ ਦਾ ਆਸ਼ਰਮ ਸੀ। ਦੁਸ਼ਟ ਦਮਨ ਜੀ ਦੇ ਨਾਲ ਇੱਥੇ ਹੋਰ ਵੀ ਅਨੇਕਾਂ ਤਪਸਵੀ ਸੀ ਜਿਹੜੇ ਸ਼ਿਸ਼ ਸੀ, ਦੁਸ਼ਟ ਦਮਨ ਜੀ ਦੇ ਚੇਲੇ ਸਨ ਤੇ ਤਪੱਸਿਆ ਕਰ ਰਹੇ ਸੀ। ਉੱਥੇ ਦੁਸ਼ਟ ਦਮਨ ਜੀ ਵਾਪਸ ਆਏ ਨੇ ਤੇ ਆਪਣੇ ਚੇਲਿਆਂ ਨੂੰ ਜਿਹੜੇ ਦੁਸ਼ਟ ਦਮਨ ਜੀ ਦੇ ਰੂਪ ਦੇ ਵਿਚ ਉਨ੍ਹਾਂ ਦੇ ਸ਼ਿਸ਼ ਹਨ ਉਨ੍ਹਾਂ ਨੂੰ ਵੀ ਆਗਿਆ ਕਰ ਰਹੇ ਨੇ ਦੁਸ਼ਟ ਦਮਨ ਜੀ ਆਓ, ਜਿਵੇਂ ਮਾਤ ਲੋਕ ਦੀ ਧਰਤੀ ਤੇ ਆ ਕੇ ਅਵਤਾਰ ਧਾਰਨ ਕਰ ਰਹੇ ਹਨ, ਮਨ ਬਿਰਤੀਆਂ ਇਕਾਗਰ ਕਰਕੇ ਇਹ ਸਾਰਾ ਇਤਿਹਾਸ ਸਰਵਣ ਕਰੀਏ। ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਸਗਰੇ ਸਿੱਖ ਹਕਾਰ ਕੈ ਦਿਓ ਬਿਰਤੰਤ ਸੁਣਾਏ।
ਦੁਸ਼ਟ ਦਮਨ ਜੀ ਜਦੋਂ ਹੇਮਕੁੰਡ ਸਾਹਿਬ ਪਰਬਤ ਤੇ ਪਹੁੰਚੇ, ਇੱਥੇ ਆ ਕੇ ਇਨ੍ਹਾਂ ਨੇ ਆਪਣੇ ਸਾਰੇ ਚੇਲਿਆਂ ਨੂੰ ਸੱਦਿਆ ਜਿਹੜੇ ਉੱਥੇ ਆਲੇ ਦੁਆਲੇ ਤਪੱਸਿਆ ਕਰ ਰਹੇ ਸੀ, ਤਪ ਦੀ ਮੂਰਤ ਬਣੇ ਬੈਠੇ ਸਨ। ਉਨ੍ਹਾਂ ਸਾਰਿਆਂ ਨੂੰ ਸੱਦ ਕੇ ਬੁਲਾ ਕੇ ਆਪਣੇ ਸ਼ਿਸ਼ਾਂ ਨੂੰ ਸਿੱਖਾਂ ਨੂੰ ਸਾਰਾ ਬਿਰਤੰਤ ਦੁਸ਼ਟ ਦਮਨ ਜੀ ਨੇ ਸਾਰੇ ਤਪੱਸਵੀਆਂ ਨੂੰ ਸੁਣਾਇਆ ਹੈ।
ਤਰੈ ਤਰਾ ਤਲ ਜਨਮ ਕੋ ਸ੍ਰੀ ਗੁਰ ਆਇਸ ਪਾਏ।
ਦੁਸ਼ਟ ਦਮਨ ਜੀ ਨੇ ਸਾਰਾ ਬਿਰਤਾਂਤ ਸੁਣਾਇਆ, ਭਾਈ ਤਪੱਸਵੀਓ ਮਾਤ ਲੋਕ ਦੀ ਧਰਤੀ ਤੇ ਹੁਣ ਅਸੀਂ ਅਵਤਾਰ ਧਾਰਨ ਕਰਨਾ ਕਿਉਂਕਿ ਸਾਨੂੰ ਅਕਾਲ ਪੁਰਖ ਦੀ ਆਗਿਆ ਹੋਈ ਹੈ। ਪਾਰ ਬ੍ਰਹਮ ਪਰਮੇਸ਼ਰ ਨੇ ਸਾਨੂੰ ਆਗਿਆ ਕੀਤੀ ਹੈ, ਹੁਕਮ ਕੀਤਾ ਹੈ ਤੇ ਪਰਮੇਸ਼ਰ ਦੇ ਹੁਕਮ ਨਾਲ ਹੁਣ ਅਸੀਂ ਮਾਤ ਲੋਕ ਦੀ ਧਰਤੀ ਤੇ ਜਾ ਕੇ ਅਵਤਾਰ ਧਾਰਨ ਕਰਨਾ ਹੈ।
ਤੁਮ ਵੀ ਚਲ ਸਭ ਦੇਸ਼ ਮੈਂ ਤਰੋ ਸੁਨਰਨ ਸਰੀਰ।
ਤੁਸੀਂ ਵੀ ਹੁਣ ਏਦਾਂ ਕਰੋ ਕਿ ਤੁਸੀਂ ਵੀ ਮਾਤ ਲੋਕ ਦੀ ਧਰਤੀ ਤੇ ਜਾ ਕੇ ਸਾਰੇ ਦੇਸ਼ਾਂ ਵਿਚ ਮਾਨਵੀ ਸਰੀਰ ਧਾਰਨ ਕਰ ਲੋ। ਤਪੱਸਿਆ ਤੁਸੀਂ ਵੀ ਬਹੁਤ ਕਰ ਲਈ ਹੈ, ਤੁਹਾਡੀ ਤਪੱਸਿਆ ਦਾ ਵੀ ਫਲ ਹੁਣ ਤੁਹਾਨੂੰ ਪ੍ਰਾਪਤ ਹੋ ਚੁੱਕਾ ਹੈ ਤੇ ਤੁਸੀਂ ਵੀ ਹੁਣ ਮਾਤ ਲੋਕ ਦੀ ਧਰਤੀ ਤੇ ਜਾ ਕੇ ਸਰੀਰ ਧਾਰਨ ਕਰ ਲਓ। ਸਾਰੇ ਦੇਸ਼ਾਂ ਵਿਚ ਜਿੱਥੇ ਜਿੱਥੇ ਵੀ ਦੇਸ਼ ਨੇ ਭਾਰਤ ਖੰਡ ਦੀ ਭੂਮੀ ਤੇ, ਉਥੇ ਜਾ ਕੇ ਤੁਸੀਂ ਦੇਸ਼ਾਂ ਵਿਚ ਆਪਣੇ ਸਰੀਰ ਧਾਰਨ ਕਰ ਲਵੋ।
ਛਤਰੀ ਧਰਮ ਨਿਭਾਏ ਕੈ ਜੁਧ ਬਿਖੈ ਬਨ ਬੀਰ।
ਤੁਸੀਂ ਮਾਤ ਲੋਕ ਦੀ ਧਰਤੀ ਤੇ ਜਨਮ ਧਾਰਨ ਕਰ ਲਓ, ਜਨਮ ਲੈ ਲਓ, ਅਸੀਂ ਵੀ ਜਾ ਰਹੇ ਹਾਂ, ਤੁਸੀਂ ਵੀ ਚਲੋ ਤੇ ਫਿਰ ਉਥੇ ਜਾ ਕੇ ਛਤਰੀ ਧਰਮ ਦੀ ਪਾਲਣਾ ਕਰਨੀ ਹੈ ਤੇ ਛਤਰੀ ਧਰਮ ਦੀ ਪਾਲਣਾ ਕਰਕੇ ਧਰਮ ਯੁੱਧ ਕਰਨਾ ਹੈ। ਧਰਮ ਯੁੱਧ ਦੇ ਵਿਚ ਜਾ ਕੇ ਤੁਸੀਂ ਧਰਮ ਯੁੱਧ ਦੇ ਜੰਗ ਨੂੰ ਨਿਭਾਉਣਾ ਹੈ।
ਸਵਈਆ ਕੇਸ ਰੱਖੋ ਕੱਚ ਉਪਰ ਬੇਸ ਮੈਂ।
ਮਾਤ ਲੋਕ ਦੀ ਧਰਤੀ ਤੇ ਜਿਹੜਾ ਤੁਹਾਡਾ ਸਰੂਪ ਹੋਵੇਗਾ ਉਹ ਕੇਸਾ ਧਾਰੀ ਹੋਵੇਗਾ। ਤਪਸਵੀ ਸਨ ਬੈਠੇ ਹੋਏ ਕਿ ਹੁਣ ਵੀ ਤੁਸੀਂ ਕੇਸਾ ਧਾਰੀ ਹੋ, ਜਟਾ ਜੂਟ ਹੋ, ਸਿਰ ਤੇ ਤੁਹਾਡੇ ਜਟਾਵਾਂ ਹਨ, ਜਟਾਵਾਂ ਦੇ ਜੂੜੇ ਬਣੇ ਹੋਏ ਨੇ ਤੇ ਮਾਤ ਲੋਕ ਦੀ ਧਰਤੀ ਤੇ ਜਿਹੜਾ ਤੁਸੀਂ ਜਨਮ ਧਾਰਨ ਕਰਨਾ ਉਹ ਤੁਹਾਡਾ ਕੇਸਾ ਧਾਰੀ ਸਰੂਪ ਹੋਵੇਗਾ। ਇਹ ਦੁਸ਼ਟ ਦਮਨ ਜੀ ਆਪਣੇ ਚੇਲਿਆਂ ਨੂੰ ਕਹਿ ਰਹੇ ਨੇ ਜਿਹੜੇ ਉਨ੍ਹਾਂ ਦੇ ਚੇਲੇ ਸਨ ਜਿਹੜੇ ਉਥੇ ਹੇਮਕੁੰਡ ਸਾਹਿਬ ਪਰਬਤ ਤੇ ਤਪੱਸਿਆ ਕਰ ਰਹੇ ਸਨ। ਕਹਿੰਦੇ ਜਨਮ ਧਾਰਨ ਕਰੋ ਜਾ ਕੇ ਮਾਤ ਲੋਕ ਦੀ ਧਰਤੀ ਤੇ, ਪਰ ਕੇਸਾ ਧਾਰੀ ਰਹਿਣਾ ਹੈ, ਕੇਸ ਸੀਸ ਤੇ ਧਾਰਨ ਕਰਨੇ ਹਨ।
ਆਯੁਧ ਧਾਰਨ ਚਾਹੇ ਲੜਾਏ
ਤੇ ਜਿੱਥੇ ਕੇਸ ਧਾਰਨ ਕਰਨੇ ਨੇ ਕੱਚ ਉਪਰ ਬੇਸ ਮੈਂ, ਔਰ ਤੇੜ ਕਛਹਿਰਾ ਧਾਰਨ ਹੋਵੇਗਾ, ਕਛਹਿਰਾ ਤੇੜ ਧਾਰਨ ਕੀਤਾ ਹੋਵੇਗਾ ਔਰ ਆਯੁਧ ਧਾਰੀ ਹੋਣਾ, ਸ਼ਸਤਰ ਧਾਰੀ ਹੋਣਾ ਹੈ।
ਸ਼ਤਰਨ ਜੀਤੋ ਜਿੱਤ ਪਾਓ
ਤੇ ਜਾ ਕੇ ਮਾਤ ਲੋਕ ਦੀ ਧਰਤੀ ਤੇ ਸ਼ਸਤਰ ਧਾਰੀ ਹੋ ਕੇ ਵੈਰੀਆਂ ਨੂੰ, ਦੁਸ਼ਮਣਾਂ ਨੂੰ, ਸ਼ਤਰੂਆਂ ਨੂੰ ਜਿੱਤਣਾ ਤਾਂ ਤੁਹਾਨੂੰ ਥਿਤ ਥਿਤ ਦਾ ਮਤਲਬ ਹੈ ਟਿਕਾਣਾ, ਤਾਂ ਤੁਹਾਨੂੰ ਟਿਕਾਣੇ ਦੀ ਪ੍ਰਾਪਤੀ ਹੋਵੇਗੀ।
ਰਾਜ ਕਰੋ ਸੁਖ ਲੈ ਸਮੁੰਦਾਏ
ਤੁਹਾਨੂੰ ਰਾਜ ਦੀ ਪ੍ਰਾਪਤੀ ਹੋਵੇਗੀ। ਜਦੋਂ ਸ਼ਸਤਰਧਾਰੀ ਹੋ ਕੇ ਦੁਸ਼ਮਣਾਂ ਦਾ ਨਾਸ਼ ਕਰੋਗੇ ਤੇ ਫਿਰ ਤੁਹਾਨੂੰ ਰਾਜ ਪ੍ਰਾਪਤ ਹੋਵੇਗਾ, ਤੁਸੀਂ ਰਾਜ ਦਾ ਸੁਖ ਪ੍ਰਾਪਤ ਕਰੋਗੇ।
ਨਹੀਂ ਤਜੁਦ ਮੈਂ ਕ੍ਰੁੱਧ ਤੁਹੈ ਦਿਓ,
ਜੇ ਜੀਵਤ ਰਹੋਗੇ ਤਾਂ ਰਾਜ ਮਿਲੇਗਾ, ਤੇ ਜੇ ਤੁਸੀਂ ਰਾਜ ਨਹੀਂ ਚਾਹੁੰਦੇ ਤੇ ਜੰਗ ਦੇ ਮੈਦਾਨ ਦੇ ਵਿਚ ਯੁੱਧ ਦੇ ਵਿਚ ਕੁਰਦਤ ਹੋ ਕੇ ਬੀਰਸ ਹੋ ਕੇ
ਪ੍ਰਾਣ ਲਹੋ ਬ੍ਰਹਮ ਲੋਕ ਸੁਥਾਈ,
ਜੰਗ ਦੇ ਮੈਦਾਨ ਵਿਚ ਲੜਦਿਆਂ ਆਪਣੇ ਪ੍ਰਾਣ ਤਿਆਗ ਦੇਣਾ, ਤੇ ਜਦੋਂ ਜੰਗ ਦੇ ਮੈਦਾਨ ਵਿਚ ਲੜ ਕੇ ਤੁਸੀਂ ਆਪਣੇ ਪ੍ਰਾਣ ਤਿਆਗੋਗੇ ਤੇ ਤੁਹਾਨੂੰ ਬ੍ਰਹਮ ਲੋਕ ਦੀ, ਬ੍ਰਹਮ ਲੋਕ ਦਾ ਮਤਲਬ ਹੈ ਸੱਚਖੰਡ ਵੈਕੁੰਠ ਧਾਮ, ਜਿੱਥੇ ਪਾਰ ਬ੍ਰਹਮ ਪਰਮੇਸ਼ਰ ਦਾ ਨਿਵਾਸ ਹੈ, ਉਸ ਬ੍ਰਹਮ ਲੋਕ ਦੀ ਤੁਹਾਨੂੰ ਪ੍ਰਾਪਤੀ ਹੋ ਜਾਵੇਗੀ।
ਸ੍ਰੀ ਗੁਰਦੇਵ ਕੋ ਸੇਵਨ ਕੈ,
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਨੀ ਹੈ।
ਅਮੇਵ ਬਿਨਾ ਦੇਵ ਬੰਦ ਨਸਾਏ,
ਅਹੰਕਾਰ ਤੋਂ ਬਿਨਾ ਅਕਾਲ ਪੁਰਖ ਪਰਮੇਸ਼ਰ ਦੀ ਸੇਵਾ ਕਰਨੀ, ਤੁਹਾਡੇ ਸਾਰੇ ਬੰਧਨ ਕੱਟੇ ਜਾਣਗੇ। ਮਾਤ ਲੋਕ ਦੀ ਧਰਤੀ ਤੇ ਜਨਮ ਧਾਰ ਕੇ ਤੁਸੀਂ ਜਿਹੜਾ ਧਰਮ ਯੁੱਧ ਕਰਨਾ, ਇਹ ਸਮਝ ਕੇ ਕਰਨਾ ਕਿ ਅਸੀਂ ਅਕਾਲ ਪੁਰਖ ਜੀ ਦੀ ਸੇਵਾ ਕਰ ਰਹੇ ਹਾਂ, ਨਿਰੰਕਾਰ ਦੀ ਸੇਵਾ ਕਰ ਰਹੇ ਹਾਂ, ਤੇ ਹੰਕਾਰ ਤੋਂ ਬਿਨਾਂ ਹੋ ਕੇ ਸੇਵਾ ਕਰਦਿਆਂ ਆਪਣੇ ਬੰਧਨਾਂ ਦਾ ਨਾਸ ਕਰਨਾ, ਬੰਧਨ ਕੱਟਣੇ ਹਨ।
ਸਿੱਖਣ ਸੋ ਇਮ ਕੋਮਲ ਪਾਖ,
ਏਦਾਂ ਦੁਸ਼ਟ ਦਮਨ ਜੀ ਨੇ ਆਪਣੇ ਸਾਰਿਆਂ ਸਿੱਖਾਂ ਨੂੰ ਇਹ ਕੋਮਲ ਬਚਨ ਕਹੇ ਹਨ।
ਮਹਾਰਸ ਹੈ ਸਭ ਕੋ ਸੁਖਦਾਈ,
ਇਹੋ ਜਿਹੇ ਬਚਨ ਨੇ ਜਿਨ੍ਹਾਂ ਬਚਨਾਂ ਦੇ ਵਿਚ ਮਹਾਰਥ, ਮਹਾਰਥ ਦਾ ਮਤਲਬ ਹੈ ਸਿਧਾਂਤ, ਇਹੋ ਜਿਹੇ ਬਚਨ ਆਪਣੇ ਸਿੱਖਾਂ ਨੂੰ ਆਪਣੇ ਚੇਲਿਆਂ ਨੂੰ ਕਹੇ ਦੁਸ਼ਟ ਦਮਨ ਜੀ ਨੇ, ਜਿਨ੍ਹਾਂ ਵਿਚ ਸਿਧਾਂਤ ਹੈ ਔਰ ਸਾਰਿਆਂ ਨੂੰ ਸੁਖ ਦੇਣ ਵਾਲੇ ਬਚਨ ਹਨ।
ਯੋਗ ਮਹਾ ਤਪ ਸਾਧਨ ਆਦਿਕ,
ਲੱਗੇ ਅੱਜ ਤੱਕ ਜਿਹੜਾ ਤੁਸੀਂ ਯੋਗ ਕੀਤਾ ਹੈ, ਮਹਾਨ ਤਪੱਸਿਆ ਕੀਤੀ ਹੈ, ਤੇ ਅੱਜ ਤੱਕ ਜਿੰਨੀ ਸਾਧਨਾ ਕੀਤੀ ਹੈ,
ਇਹਨਕੋ ਫਲ ਸੋ ਲਿਓ ਪਾਏ,
ਇਹਦਾ ਫਲ ਤੁਹਾਨੂੰ ਹੁਣ ਮਾਨਵੀ ਸਰੀਰ ਧਾਰਨ ਕਰਕੇ ਪ੍ਰਾਪਤ ਹੋਵੇਗਾ। ਤੁਸੀਂ ਮਾਤ ਲੋਕ ਦੀ ਧਰਤੀ ਤੇ ਮਾਨਵੀ ਸਰੀਰ ਧਾਰੋ, ਉਹਦੇ ਵਿਚ ਤੁਹਾਨੂੰ ਇਹਦਾ ਫਲ ਪ੍ਰਾਪਤ ਹੋਵੇਗਾ, ਜਿੰਨੀ ਹੁਣ ਤਾਈ ਤੁਸੀਂ ਤਪੱਸਿਆ ਕੀਤੀ ਹੈ, ਯੋਗ ਦੀ ਸਾਧਨਾ ਸਾਧੀ ਹੈ, ਇਹਦਾ ਸਾਰਿਆਂ ਦਾ ਫਲ, ਇਹ ਸਾਰੀ ਤਪੱਸਿਆ ਤੇ ਸਾਧਨਾ ਦਾ ਫਲ ਤੁਹਾਨੂੰ ਹੁਣ ਮਾਤ ਲੋਕ ਦੀ ਧਰਤੀ ਤੇ ਜਨਮ ਧਾਰਨ ਕਰਕੇ ਪ੍ਰਾਪਤ ਹੋਵੇਗਾ।
ਚਿਤ ਲਗਾਓ ਮੋਹੇ ਬਿਖੈ,
ਤੁਸੀਂ ਆਪਣਾ ਚਿੱਤ ਮੇਰੇ ਵਿਚ ਲਾ ਕੇ ਰੱਖਣਾ ਹੈ, ਆਪਣੀ ਸੁਰਤੀ ਮੇਰੇ ਵਿਚ ਜੋੜ ਕੇ ਰੱਖਣੀ ਹੈ।
ਮਨ ਸੰਗ ਰਹੋ ਪੁਨ ਨਾ ਭਰਮਾਏ,
ਔਰ ਇਹ ਜਾਣਨਾ ਹੈ ਕਿ ਮੈਂ ਤੁਹਾਡੇ ਸਦਾ ਹੀ ਸੰਗ ਹਾਂ, ਤੇ ਜਦੋਂ ਤੁਸੀਂ ਇਸ ਤਰ੍ਹਾਂ ਆਪਣੇ ਮਨ ਦੀ ਬਿਰਤੀ ਬਣਾ ਕੇ ਰੱਖੋਗੇ ਤੇ ਤੁਸੀਂ ਮਾਤ ਲੋਕ ਦੀ ਧਰਤੀ ਤੇ ਜਾ ਕੇ ਭਰਮੋਗੇ ਨਹੀਂ, ਤੁਹਾਨੂੰ ਭਰਮ ਨਹੀਂ ਪਵੇਗਾ, ਮਾਇਆ ਤੁਹਾਨੂੰ ਨਹੀਂ ਭਰਮਾਵੇਗੀ।
ਸ੍ਰੀ ਸਤਨਾਮ ਸਦਾ ਸਿਮਰੋ,
ਮਾਤ ਲੋਕ ਦੀ ਧਰਤੀ ਤੇ ਜਾ ਕੇ ਤੁਸੀਂ ਸਦਾ ਸੱਚੇ ਨਾਮ ਦਾ ਸਿਮਰਨ ਕਰਨਾ ਹੈ, ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ ਕਰਨਾ ਹੈ।
ਕਲੀ ਕਾਲ ਮੈਂ ਅੰਤ ਸਵੈ ਮਿਲ ਜਾਏ,
ਕਲੀ ਕਾਲ ਦੇ ਇਸ ਸਮੇਂ ਵਿਚ ਜਦੋਂ ਅੰਤ ਹੋਵੇਗਾ ਤੇ ਤੁਸੀਂ ਸਾਰੇ ਫਿਰ ਨਿਰੰਕਾਰ ਦੇ ਸਰੂਪ ਵਿਚ ਮਿਲ ਜਾਓਗੇ, ਤੁਸੀਂ ਸਾਰੇ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਚ ਸਮਾ ਜਾਓਗੇ।
ਸਵਈਆ ਛੰਦ ਦੁਸ਼ਟ ਦਮਨ ਨਿਜ ਰੂਪ ਰਮਨ ਸਦ,
ਇਸ ਤਰ੍ਹਾਂ ਦੁਸ਼ਟ ਦਮਨ ਜੀ ਨੇ ਇਹ ਬਚਨ ਕਹੇ, ਐਸੇ ਦੁਸ਼ਟ ਦਮਨ ਜੀ ਜਿਨ੍ਹਾਂ ਦਾ ਆਪਣਾ ਨਿਜ ਰੂਪ ਬੜਾ ਹੀ ਸੁੰਦਰ ਹੈ, ਬੜਾ ਹੀ ਰਮਣੀਕ ਹੈ,
ਸਿੱਖਣ ਕੋ ਤਪ ਫਲ ਦੀਨ,
ਆਪਣੇ ਚੇਲਿਆਂ ਨੂੰ ਜਿੰਨੇ ਉੱਥੇ ਚੇਲੇ ਸੀ ਹੇਮਕੁੰਟ ਪਰਬਤ ਤੇ, ਉਨ੍ਹਾਂ ਸਾਰੇ ਚੇਲਿਆਂ ਨੂੰ ਉਨ੍ਹਾਂ ਦੀ ਕੀਤੀ ਤਪੱਸਿਆ ਦਾ ਫਲ ਉਹ ਦੁਸ਼ਟ ਦਮਨ ਜੀ ਨੇ ਦਿੱਤਾ ਹੈ।
ਰਹਿਤ ਸਹਿਤੋ ਔਰ ਗੁਰ ਸਿਮਰਨ,
ਇਹ ਕਿਹਾ ਕਿ ਤੁਸੀਂ ਮਾਤ ਲੋਕ ਦੀ ਧਰਤੀ ਤੇ ਜਨਮ ਧਾਰੋ ਤੇ ਜਨਮ ਧਾਰਨ ਕਰਕੇ ਰਹਿਤ ਕਹਿਤ ਵਿਚ ਰਹਿਣਾ, ਰਹਿਣੀ ਕਹਿਣੀ ਵਿਚ ਪੂਰੇ ਹੋਣਾ, ਰਹਿਤ ਵੀ ਰੱਖਣੀ ਹੈ ਤੇ ਜਿਹੜੀ ਕਹਿਣੀ ਹੋਵੇ ਉਹ ਕਥਨੀ ਦੇ ਨਾਲ ਕਰਨੀ ਵੀ ਹੋਵੇ, ਤੇ ਆਪਣੇ ਹਿਰਦੇ ਵਿਚ ਗੁਰੂ ਦਾ ਸਿਮਰਨ ਕਰਨਾ ਹੈ।
ਛਤਰੀ ਧਰਮ ਨਿਭਾਏ ਪ੍ਰਵੀਨ,
ਔਰ ਆਪਣੇ ਛਤਰੀ ਧਰਮ ਨੂੰ ਜਾ ਕੇ ਮਾਤ ਲੋਕ ਦੀ ਧਰਤੀ ਤੇ ਨਿਭਾਉਣਾ, ਛਤਰੀ ਧਰਮ ਦੀ ਪਾਲਣਾ ਕਰਨੀ ਹੈ।
ਜਨਮ ਮਰਨ ਸੰਕਟ ਕੋ ਤਿਆਗਨ,
ਜਨਮ ਤੇ ਮਰਨ ਦਾ ਜਿਹੜਾ ਸੰਕਟ ਹੈ ਉਹ ਤੁਹਾਡਾ ਤਿਆਗਿਆ ਜਾਏਗਾ, ਜਨਮ ਮਰਨ ਦਾ ਦੁੱਖ ਤੁਹਾਡਾ ਕੱਟਿਆ ਜਾਏਗਾ।
ਨਿਤ ਮਮ ਨਿਤ ਕੇ ਮੋਹ ਮੈਂ ਲੀਨ,
ਜਾਂ ਤਾਂ ਤੁਸੀਂ ਨਿਤ ਮੇਰੇ ਕੋਲ ਰਹੋਗੇ ਤੇ ਜਾਂ ਫਿਰ ਸਰੀਰ ਤਿਆਗ ਕੇ ਮੇਰੇ ਵਿਚ ਹੀ ਲੀਨ ਹੋ ਜਾਓਗੇ। ਆਪਣੇ ਜਿੰਨੇ ਚੇਲੇ ਨੇ ਦੁਸ਼ਟ ਦਮਨ ਜੀ ਉਨ੍ਹਾਂ ਨੂੰ ਇਹ ਵਰ ਦੇ ਰਹੇ ਨੇ, ਉਹਨਾਂ ਦੀ ਤਪੱਸਿਆ ਦਾ ਫਲ ਦੇ ਰਹੇ ਨੇ। ਕਹਿੰਦੇ ਜਾਂ ਤਾਂ ਤੁਸੀਂ ਸਰੀਰ ਤਿਆਗ ਕੇ ਮੇਰੇ ਵਿਚ ਹੀ ਲੀਨ ਹੋ ਜਾਓਗੇ, ਜਾਂ ਫਿਰ ਸਦਾ ਹੀ ਮੇਰੇ ਨੇੜੇ ਰਹੋਗੇ, ਮੇਰੇ ਨਿਕਟ ਰਹੋਗੇ।
ਤੁਹਾਂ ਲੋਕ ਕੋ ਆਨੰਦ ਦੀਨਤ,
ਤੁਹਾਂ ਲੋਕਾਂ ਦਾ ਤੁਹਾਨੂੰ ਆਨੰਦ ਦਿੱਤਾ, ਮਾਤ ਲੋਕ ਦਾ ਵੀ ਤੇ ਪਰਲੋਕ ਦਾ ਆਨੰਦ ਵੀ ਤੁਹਾਨੂੰ ਬਖਸ਼ਿਆ, ਕਿਉਂਕਿ ਪਰਲੋਕ ਵਿਚ ਵੀ ਤੁਹਾਨੂੰ ਬੈਕੁੰਠ ਧਾਮ ਦੇ ਵਿਚ ਨਿਵਾਸ ਪ੍ਰਾਪਤ ਹੋਵੇਗਾ।
ਪ੍ਰਥਮ ਪੰਥ ਤੇ ਪੰਥ ਨਵੀਨ,
ਔਰ ਜਿਹੜੇ ਪੰਥ ਵਿਚ ਤੁਸੀਂ ਜਾ ਕੇ ਸ਼ਾਮਲ ਹੋਣਾ, ਜਿਹੜਾ ਪੰਥ ਅਸੀਂ ਜਾ ਕੇ ਧਰਤੀ ਤੇ ਸਾਜਣਾ, ਉਸ ਪੰਥ ਵਿਚ ਤੁਸੀਂ ਆ ਕੇ ਸ਼ਾਮਲ ਹੋਣਾ, ਉਹ ਜਿਹੜਾ ਪੰਥ ਹੈ ਖਾਲਸਾ ਪੰਥ, ਦੁਨੀਆਂ ਦੇ ਅੱਜ ਤੱਕ ਜਿੰਨੇ ਪੰਥ ਚੱਲ ਰਹੇ ਨੇ ਮਾਤ ਲੋਕ ਵਿਚ, ਉਨ੍ਹਾਂ ਸਾਰੇ ਪੰਥਾਂ ਚੋਂ ਨਵੇਕਲਾ ਪੰਥ, ਨਿਰਾਲਾ ਪੰਥ ਹੋਵੇਗਾ।
ਸੁਣ ਕਰ ਸਿੱਖ ਅਖਿਲ ਹਰ ਖਾਏ,
ਦੁਸ਼ਟ ਦਮਨ ਜੀ ਦੇ ਇਹ ਬਚਨ ਉਨ੍ਹਾਂ ਦੇ ਸਾਰੇ ਚੇਲਿਆਂ ਨੇ ਸੁਣੇ ਤੇ ਸੁਣ ਕੇ ਬੜੇ ਖੁਸ਼ ਹੋਏ, ਬੜੇ ਆਨੰਦਿਤ ਹੋਏ।
ਹੱਥ ਜੋੜ ਕੇ ਸੀਸ ਨਿਵਾਏ,
ਹੱਥ ਜੋੜ ਕੇ ਆਪਣਾ ਸੀਸ ਦੁਸ਼ਟ ਦਮਨ ਜੀ ਦੇ ਚਰਨਾਂ ਵਿਚ ਉਨ੍ਹਾਂ ਨੇ ਝੁਕਾਇਆ ਤੇ ਨਮਸਕਾਰ ਕੀਤੀ ਹੈ।
ਮਹਾਬਾਹੂ ਉਤਸ਼ਾਹ ਮਹਾਤਮ,
ਕਹਿਣ ਲੱਗੇ ਤੁਸੀਂ ਮਹਾਬਾਹੂ ਬਲ ਦੇ ਧਾਰਨੀ ਹੋ ਔਰ ਵੱਡੇ ਭਾਰੀ ਉਤਸ਼ਾਹ ਦੇ ਧਾਰਨੀ ਹੋ।
ਸਮੇਂ ਕਾ ਕੀ ਰਿਪ ਸਮਝਾਏ,
ਪਹਿਲਾਂ ਤੁਸੀਂ ਕੱਲਿਆਂ ਹੀ ਹਜ਼ਾਰਾਂ ਦੁਸ਼ਮਣਾਂ ਨੂੰ ਮਾਰਿਆ। ਦੁਸ਼ਟ ਦਮਨ ਜੀ ਦਾ ਰੂਪ ਜਦੋਂ ਤੁਸੀਂ ਧਾਰਨ ਕੀਤਾ ਦੁਸ਼ਟ ਦਮਨ ਦੇ ਰੂਪ ਦੇ ਵਿਚ ਤੁਸੀਂ ਲੱਖਾਂ ਦਾਨਵਾਂ ਨੂੰ, ਲੱਖਾਂ ਰਾਕਸ਼ਾਂ ਨੂੰ ਜੰਗ ਦੇ ਮੈਦਾਨ ਦੇ ਵਿਚ ਕੱਲਿਆਂ ਹੀ ਮਾਰਿਆ ਹੈ।
ਸੈਤ ਸੁਬੇਲ ਬੇਲ ਬਦ ਜੋਦੇ,
ਬੇਲ ਤੇ ਸੁਬੇਲ ਵਰਗੇ ਜਿਹੜੇ ਬੜੇ ਬੜੇ ਵੱਡੇ ਦਾਨਵ ਯੋਧੇ ਸਨ,
ਢਿਡਵਾ ਸੰਗਰ ਮੈਥ ਮਚਾਏ,
ਦ੍ਰਿੜ ਹੋ ਕੇ ਜੰਗ ਦੇ ਮੈਦਾਨ ਵਿਚ ਉਨ੍ਹਾਂ ਨੂੰ ਤੁਸੀਂ ਮਾਰਿਆ। ਬੇਲ ਸੁਬੇਲ ਨਾਮਕ ਜਿਹੜੇ ਦਾਨਵ ਰਾਕਸ਼ ਨੇ ਉਨ੍ਹਾਂ ਦਾ ਤੁਸੀਂ ਸੰਹਾਰ ਕੀਤਾ।
ਸਜੇ ਮਾਰ ਗਣ ਅਸੁਰ ਮਾਰ ਗਣ,
ਕਹਿੰਦੇ ਜਿੰਨੇ ਦੁਸ਼ਮਣ ਅਸੁਰ ਸਨ ਉਨ੍ਹਾਂ ਨੂੰ ਜੰਗ ਦੇ ਮੈਦਾਨ ਵਿਚ ਤੁਸੀਂ ਇਸ ਤਰ੍ਹਾਂ ਮਾਰਿਆ ਹੈ।
ਯਥਾ ਮਾਰ ਗਣ ਹੱਥ ਖਗਰਾਏ,
ਇਸ ਤਰ੍ਹਾਂ ਮਾਰੇ ਨੇ ਉਹ ਦਾਨਵ ਰਾਕਸ਼ ਜੰਗ ਦੇ ਮੈਦਾਨ ਵਿਚ, ਜਿਵੇਂ ਗਰੜ ਕੱਲਾ ਹੀ ਲੱਖਾਂ ਨਾਗਾਂ ਨੂੰ ਮਾਰ ਮੁਕਾਉਂਦਾ। ਗਰੜ ਕੱਲਾ ਹੀ ਹੋਵੇ, ਇੱਕ ਪਾਸੇ ਹਜ਼ਾਰਾਂ ਨਾਗ ਲੱਖਾਂ ਨਾਗ ਹੁਣ ਸਾਰਿਆਂ ਨੂੰ ਕੱਲਾ ਹੀ ਮਾਰ ਮੁਕਾਉਂਦਾ, ਏਦਾਂ ਤੁਸੀਂ ਕੱਲਿਆਂ ਹੀ ਦੁਸ਼ਟ ਦਮਨ ਦੇ ਰੂਪ ਦੇ ਵਿਚ ਹਜ਼ਾਰਾਂ ਲੱਖਾਂ ਦਾਨਵਾਂ ਨੂੰ ਜੰਗ ਦੇ ਮੈਦਾਨ ਵਿਚ ਮਾਰ ਮੁਕਾਇਆ ਦੁਸ਼ਟ ਦਮਨ ਜੀ।
ਬੇਲ ਸੁਬੇਲ ਸੰਘਾਰਣ ਕਰਕੇ,
ਬੇਲ ਤੇ ਸੁਬੇਲ ਨਾਮਕ ਜਿਹੜੇ ਦਾਨਵ ਸਨ ਉਨ੍ਹਾਂ ਨੂੰ ਤੁਸੀਂ ਸੰਘਾਰਿਆ ਹੈ।
ਦੁਸ਼ਟ ਦਮਨ ਨਿਜ ਨਾਮ ਧਰਾਏ,
ਉਨ੍ਹਾਂ ਦਾਨਵਾਂ ਨੂੰ ਮਾਰ ਕੇ ਤੁਸੀਂ ਆਪਣਾ ਨਾਮ ਦੁਸ਼ਟ ਦਮਨ ਰਖਾਇਆ, ਦੁਸ਼ਟ ਦਮਨ ਆਪਣਾ ਨਾਮ ਧਰਾਇਆ ਹੈ।
ਰਣ ਪੀਆ ਰਣ ਕਰ ਸੁਰ ਸੰਗਾਰੇ,
ਔਰ ਤੁਸੀਂ ਜੰਗ ਨਾਲ ਪਿਆਰ ਕਰਨ ਵਾਲੇ, ਰਣ ਕਰਕੇ ਜੰਗ ਨਾਲ ਪਿਆਰ ਕਰਨ ਵਾਲੇ, ਅਸਰ ਸੰਘਾਰਨ ਵਾਲੇ ਹੋ।
ਧੀਰਜ ਧੀਰਜ ਅਦਕੇ ਉਪਾਏ,
ਤੁਹਾਡੇ ਅੰਦਰ ਧੀਰਜ ਦਾ ਬੀਜ ਹੈ, ਤੁਸੀਂ ਮਹਾਨ ਧੀਰਜ ਦੇ ਧਾਰਨੀ ਹੋ, ਧੀਰਜ ਨੂੰ ਧਾਰਨ ਕਰਕੇ ਅਦਕ ਉਪਾ ਕਰਨ ਵਾਲੇ ਹੋ।
ਮਾਨੁਕ ਤਨ ਲੀਲਾ ਮੈਂ ਖੇਲੋ,
ਹੁਣ ਦੁਸ਼ਟ ਦਮਨ ਜੀ ਤੁਸੀਂ ਮਾਤ ਲੋਕ ਦੀ ਧਰਤੀ ਤੇ ਮਾਨਵੀ ਸਰੀਰ ਧਾਰਨ ਕਰਕੇ ਮਾਨੁਖ ਲੀਲਾ ਕਰਨਾ ਚਾਹੁੰਦੇ ਹੋ। ਮਹਾਰਾਜ ਤੁਸੀਂ ਹੁਣ ਮਾਤ ਲੋਕ ਦੀ ਧਰਤੀ ਤੇ ਮਾਨਵੀ ਸਰੀਰ ਧਾਰਨ ਕਰਕੇ ਮਾਨਵੀ ਲੀਲਾ ਦਾ ਠਾਟ ਰਚਣਾ ਚਾਹੁੰਦੇ ਹੋ।
ਯਥਾ ਆਪ ਕੀ ਹੋਏ ਰਜਾਏ,
ਇਹ ਵੀ ਆਪ ਜੀ ਦੀ ਰਜਾ ਹੈ ਆਗਿਆ। ਜੇ ਤੁਸੀਂ ਸਾਨੂੰ ਵੀ ਕਹਿ ਰਹੇ ਹੋ ਕਿ ਅਸੀਂ ਵੀ ਮਾਤ ਲੋਕ ਦੀ ਧਰਤੀ ਤੇ ਜਨਮ ਧਾਰਨ ਕਰੀਏ ਤੇ ਤੁਹਾਡੇ ਪੰਥ ਚ ਸ਼ਾਮਲ ਹੋਈਏ ਤੇ ਤੁਹਾਡੀ ਆਗਿਆ ਨੂੰ ਅਸੀਂ ਵੀ ਸਿਰ ਮੱਥੇ ਤੇ ਪ੍ਰਵਾਨ ਕਰਦੇ ਹਾਂ।
ਨਾ ਤਾਂ ਅਬ ਕੌਣ ਲੜਾ ਤੁਮ ਸਮਵੇ,
ਨਹੀਂ ਤਾਂ ਮਹਾਰਾਜ ਇਹ ਤਾਂ ਤੁਹਾਡੀ ਮਾਨਵੀ ਲੀਲਾ ਹੈ, ਤੁਸੀਂ ਰਚਣੀ ਹੈ ਜਾ ਕੇ ਮਾਤ ਲੋਕ ਵਿਚ, ਨਹੀਂ ਤਾਂ ਮਾਤ ਲੋਕ ਦੇ ਵਿਚ ਮਨੁੱਖ ਦੇ ਵਿਚ ਇੰਨੀ ਕਿਹੜੇ ਵਿਚ ਤਾਕਤ ਹੈ ਕਿ ਜਿਹੜਾ ਤੁਹਾਡੇ ਸਾਹਮਣੇ ਸਨਮੁਖ ਆ ਕੇ ਲੜ ਸਕੇ ਇਕ ਮਨੁੱਖ ਵਿਚ। ਤੁਸੀਂ ਤਾਂ ਵੱਡੇ ਵੱਡੇ ਦਾਨਵਾਂ ਨੂੰ ਮਾਰ ਮੁਕਾਇਆ, ਮਾਤ ਲੋਕ ਦੀ ਧਰਤੀ ਤੇ ਇਕ ਸਧਾਰਨ ਜੇ ਬੰਦੇ ਮਨੁੱਖ ਉਨ੍ਹਾਂ ਵਿਚ ਕਿਨ੍ਹਾਂ ਚ ਤਾਕਤ ਹੋਵੇਗੀ ਜਿਹੜੇ ਤੁਹਾਡੇ ਸਾਹਮਣੇ ਆ ਕੇ ਲੜ ਸਕਣਗੇ।
ਓਜ ਸੁਰਾਵਰ ਸੈਨਾ ਸਕਾਏ,
ਤੁਹਾਡਾ ਓਜ, ਤੁਹਾਡਾ ਤੇਜ, ਤੁਹਾਡਾ ਪ੍ਰਤਾਪ ਉਨ੍ਹਾਂ ਮਨੁੱਖਾਂ ਕੋਲੋਂ ਸੰਭਾਲਿਆ ਨਹੀਂ ਜਾਣਾ, ਉਨ੍ਹਾਂ ਕੋਲੋਂ ਸਹਿਣ ਨਹੀਂ ਕੀਤਾ ਜਾਣਾ।
ਗੁਰਬਰ ਸ੍ਰੀ ਅਕਾਲ ਕੀ ਆਇਸ ਜਿਮ ਹੋਏ,
ਉਸ ਵੇਲੇ ਜਦੋਂ ਚੇਲਿਆਂ ਨੇ ਬੇਨਤੀ ਕੀਤੀ ਤੇ ਦੁਸ਼ਟ ਦਮਨ ਜੀ ਬੋਲੇ ਕਹਿਣ ਲੱਗੇ ਗੁਰਬਾਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਵੇਂ ਮੈਨੂੰ ਆਗਿਆ ਹੈ,
ਕਿਮ ਹੋਏ ਤਿਮ ਰਹਿਣੋ ਬਣ
ਜਾਏ, ਜਿਵੇਂ ਉਹਨਾਂ ਦੀ ਆਗਿਆ ਹੈ ਉਸੇ ਤਰ੍ਹਾਂ ਮੈਂ ਰਹਿਣਾ ਮਾਤ ਲੋਕ ਵਿਚ। ਮੈਂ ਸਿਰਫ ਮਾਨਵੀ ਲੀਲਾ ਦਾ ਜਿਹੜਾ ਮਾਨਵੀ ਸਰੀਰ ਦਾ ਥਾਟ ਹੈ ਉਹ ਰਚਣਾ, ਉਥੇ ਜਾ ਕੇ ਆਪਣੀ ਕੋਈ ਕਰਾਮਾਤ ਜਾਂ ਅਜਮਤ ਨਹੀਂ ਵਿਖਾਉਣੀ। ਕੇਵਲ ਮਾਨਵੀ ਸਰੀਰ ਵਿਚ ਧਾਰਨ ਹੋ ਕੇ ਜੋ ਇਕ ਮਨੁੱਖ ਕਰ ਸਕਦਾ ਹੈ ਉਸ ਮਾਨਵੀ ਲੀਲਾ ਵਿਚ ਹੀ ਰਹਿ ਕੇ ਵਿਚਰਨਾ ਹੈ। ਇਹ ਅਕਾਲ ਪੁਰਖ ਜੀ ਦੀ ਮੈਨੂੰ ਆਗਿਆ ਤੇ ਜਿਵੇਂ ਆਗਿਆ ਹੈ ਉਸੇ ਤਰ੍ਹਾਂ ਹੀ ਮੈਂ ਮਾਤ ਲੋਕ ਦੇ ਵਿਚ ਰਹਿਣਾ ਹੈ।
ਉਤਪਤ ਪੰਥ ਖਾਲਸਾ ਕਰੋ,
ਮਾਤ ਲੋਕ ਦੀ ਧਰਤੀ ਤੇ ਮੈਂ ਖਾਲਸਾ ਪੰਥ ਉਤਪੰਨ ਕਰਨਾ, ਕਿਉਂਕਿ ਮੇਰਾ ਜਨਮ ਹੀ ਖਾਲਸੇ ਦੀ ਸਾਜਣਾ ਲਈ ਹੋਣਾ। ਅਕਾਲ ਪੁਰਖ ਜੀ ਭੇਜ ਹੀ ਮੈਨੂੰ ਖਾਲਸੇ ਦੀ ਸਾਜਣਾ ਲਈ ਰਹੇ ਨੇ ਤੇ ਮੈਂ ਮਾਤ ਲੋਕ ਦੀ ਧਰਤੀ ਤੇ ਜਾ ਕੇ ਖਾਲਸਾ ਪੰਥ ਉਤਪੰਨ ਕਰਨਾ ਹੈ।
ਜਿਸ ਮੈਂ ਸ਼ਕਤ ਤੇਜ ਪ੍ਰਵਿਸ਼ਾਏ,
ਇਹੋ ਜਿਹਾ ਖਾਲਸਾ ਪੰਥ ਸਾਜਣਾ ਜਿਹਦੇ ਵਿਚ ਮੈਂ ਆਪਣੀ ਸਾਰੀ ਸ਼ਕਤੀ ਪਾ ਦੇਣੀ ਹੈ, ਜਿਹਦੇ ਵਿਚ ਮੈਂ ਆਪਣਾ ਸਾਰਾ ਤੇਜ ਆਪਣਾ ਸਾਰਾ ਪ੍ਰਤਾਪ ਉਸ ਖਾਲਸੇ ਪੰਥ ਵਿਚ ਪਾ ਦੇਣਾ ਹੈ।
ਰਹਿਤ ਰੱਖ ਰਹਿਤ ਰੱਖਣੀ ਤਪ ਕੋ ਸਾਦੈ,
ਇਹੋ ਜਿਹਾ ਖਾਲਸਾ ਪੰਥ ਸਾਜਾਂਗਾ ਜਿਹੜਾ ਰਹਿਤ ਰੱਖੇਗਾ, ਰਹਿਤ ਦਾ ਧਾਰਨੀ ਹੋਵੇਗਾ ਤੇ ਤਪਸਵੀ ਵੀ ਹੋਵੇਗਾ, ਤਪ ਸਾਧਣ ਵਾਲਾ ਵੀ ਹੋਵੇਗਾ।
ਸਿਮਰੈ ਸਤ ਨਾਮ ਸਤ ਭਾਏ,
ਸਤ ਭਾਏ ਸੁਤੇ ਸਿੱਧ ਸੁਭਾਵਕ ਸੱਚੇ ਨਾਮ ਦਾ ਜਾਪ ਜਪਣ ਵਾਲਾ ਖਾਲਸਾ ਹੋਵੇਗਾ। ਐਸਾ ਖਾਲਸਾ ਸਾਜਾਂਗਾ ਜਿਹੜਾ ਸੱਚੇ ਨਾਮ ਦਾ ਜਾਪ ਜਪੇਗਾ, ਨਾਮ ਦੀ ਆਰਾਧਨਾ ਕਰੇਗਾ, ਨਾਮ ਦੀ ਕਮਾਈ ਕਰੇਗਾ।
ਤੋ ਸਿੱਖੋ ਇਹ ਕਾਰਜ ਸਾਧੋ,
ਇਹ ਸਿੱਖੋ, ਕਿਉਂਕਿ ਦੁਸ਼ਟ ਦਮਨ ਜੀ ਆਪਣੇ ਚੇਲਿਆਂ ਨੂੰ ਕਹਿ ਰਹੇ ਨੇ, ਸ਼ਿਸ਼ ਸੀ ਨਾ ਸਾਰੇ, ਉਨ੍ਹਾਂ ਨੂੰ ਕਹਿ ਰਹੇ ਨੇ ਹੇ ਸਿੱਖੋ ਤੁਸੀਂ ਇਹ ਕਾਰਜ ਸਾਧੋ।
ਪੁਰਸ਼ੋਤਮ ਕੀ ਪਾਏ ਰਜ਼ਾਏ,
ਤੁਸੀਂ ਮੇਰੇ ਨਾਲ ਚੱਲੋ ਮਾਤ ਲੋਕ ਦੀ ਧਰਤੀ ਤੇ ਖਾਲਸੇ ਪੰਥ ਵਿਚ, ਤੁਸੀਂ ਵੀ ਸਿੰਘ ਸੱਜਣਾ, ਤੁਹਾਡੀ ਤਪੱਸਿਆ ਦਾ ਤੁਹਾਨੂੰ ਇਹ ਫਲ ਪ੍ਰਾਪਤ ਹੋ ਰਿਹਾ ਕਿ ਤੁਸੀਂ ਖਾਲਸੇ ਪੰਥ ਵਿਚ ਸ਼ਮੂਲੀਅਤ ਕਰੋਗੇ, ਖਾਲਸੇ ਪੰਥ ਵਿਚ ਆ ਕੇ ਸਿੰਘ ਸਜੋਗੇ। ਮੈਂ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਦੇ ਨਾਲ, ਪਾਰਬ੍ਰਹਮ ਪਰਮੇਸ਼ਰ ਦੀ ਰਜ਼ਾ ਦੇ ਨਾਲ ਇਹ ਕੰਮ ਕਰ ਰਿਹਾ।
ਹਿੰਦੂ ਧਰਮ ਕੋ ਰਾਖਣ ਕਰੋ,
ਹਿੰਦੂ ਧਰਮ ਦੀ ਰਾਖੀ ਕਰਨੀ, ਕਿਉਂਕਿ ਇਸ ਵੇਲੇ ਯਮਨ ਤੁਰਕ ਜਿਹੜੇ ਨੇ ਉਹ ਮਲੇਸ਼ ਬਣ ਕੇ ਹਿੰਦੂ ਧਰਮ ਨੂੰ ਖਤਮ ਕਰਨ ਚ ਲੱਗੇ ਹੋਏ ਨੇ, ਉਨ੍ਹਾਂ ਦੇ ਧਰਮ ਮੰਦਰਾਂ ਨੂੰ ਢਾਣ ਚ ਲੱਗੇ ਹੋਏ ਨੇ, ਹਿੰਦੂਆਂ ਦੇ ਗਲਾਂ ਚੋਂ ਜਨੇਊ ਤੋੜ ਕੇ ਉਨ੍ਹਾਂ ਨੂੰ ਜਬਰੀ ਮੁਸਲਮਾਨ ਬਣਾਉਣ ਚ ਲੱਗੇ ਹੋਏ ਨੇ, ਤੇ ਮੈਂ ਮਾਤ ਲੋਕ ਦੀ ਧਰਤੀ ਤੇ ਜਾ ਕੇ ਉਸ ਹਿੰਦੂ ਧਰਮ ਦੀ ਰਾਖੀ ਕਰਨੀ ਹੈ।
ਤੁਰਕ ਤੇਜ ਤੁਰਕੋ ਤੁਰਵਾਏ,
ਤੁਰਕਾਂ ਦਾ ਮਲੇਛਾਂ ਦਾ ਜਿਹੜਾ ਤੇਜ ਹੈ ਇਸ ਵੇਲੇ ਮਾਤ ਲੋਕ ਦੀ ਧਰਤੀ ਤੇ ਉਸ ਦਰਖਤ ਨੂੰ ਜੜੋਂ ਪੁੱਟ ਦੇਣਾ ਹੈ। ਅਸੀਂ ਜਾ ਕੇ ਉਸ ਦਰਖਤ ਨੂੰ ਜਿਹੜਾ ਤੁਰਕਾਂ ਦੇ ਤੇਜ ਦਾ ਦਰਖਤ ਹੈ ਉਹਨੂੰ ਜੜੋਂ ਪੁੱਟ ਦੇਣਾ ਹੈ।
ਦੋਨੋਂ ਪਰ ਹੋਏ ਪੰਥ ਖਾਲਸਾ,
ਜਿਹੜਾ ਸਾਡਾ ਪੰਥ ਖਾਲਸਾ ਹੋਵੇਗਾ ਉਹ ਹਿੰਦੂਆਂ ਤੋਂ ਵੀ ਨਿਆਰਾ ਹੋਵੇਗਾ ਤੇ ਮੁਸਲਮਾਨਾਂ ਤੋਂ ਵੀ ਨਿਆਰਾ ਹੋਵੇਗਾ, ਦੋਹਾਂ ਤੋਂ ਨਿਰਾਲਾ ਹੋਵੇਗਾ, ਕਿਉਂਕਿ ਦਹੂ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ। ਇਨ੍ਹਾਂ ਦੋਹਾਂ ਪੰਥਾਂ ਵਿਚ ਕਪਟ ਛਲ ਵਿਦਿਆ ਚਲਦੀ ਹੈ ਤੇ ਸਿਰਫ ਫਰੇਬ ਦੀ ਵਿਦਿਆ ਚਲਦੀ ਹੈ। ਇਨ੍ਹਾਂ ਤੋਂ ਨਿਰਾਲਾ ਪੰਥ ਜਿਹੜਾ ਨਾ ਹਿੰਦੂ ਹੋਵੇਗਾ ਨਾ ਮੁਸਲਮਾਨ ਹੋਵੇਗਾ, ਐਸਾ ਨਿਆਰਾ ਖਾਲਸਾ ਪੰਥ ਜਾ ਕੇ ਮੈਂ ਸਾਜਾਂਗਾ।
ਭੋਗ ਮੋਖ ਕੋ ਕਰ ਚੱਲ ਪਾਏ,
ਐਸਾ ਖਾਲਸਾ ਸਾਜਾਂਗਾ ਜਿਸ ਖਾਲਸੇ ਦੀਆਂ ਦੋਹਾਂ ਤਲੀਆਂ ਦੇ ਵਿਚ, ਦੋਹਾਂ ਮੁੱਠੀਆਂ ਦੇ ਵਿਚ, ਇਕ ਚ ਸੰਸਾਰ ਦੇ ਭੋਗ ਤੇ ਦੂਜੇ ਚ ਮੋਖ, ਭੋਗ ਤੇ ਮੋਖ ਦੋਹਾਂ ਉਨ੍ਹਾਂ ਦੇ ਹੱਥਾਂ ਦੇ ਵਿਚ ਕਰ ਤਲੀਆਂ ਵਿਚ ਹੋਣਗੇ।
ਜੈ ਕਹਿ ਬਿਤੈ ਗੁਣ ਅਨੇਕ ਜੁਤ,
ਕਿੱਥੇ ਮੇਰਾ ਉਹ ਖਾਲਸਾ ਬਿਦਤ ਹੋਵੇਗਾ, ਪ੍ਰਗਟ ਹੋਵੇਗਾ ਸਾਰੇ ਵਿਸ਼ਵ ਭਰ ਚ, ਬ੍ਰਹਿਮੰਡ ਭਰ ਵਿਚ।
ਰਣ ਪ੍ਰਿਆ ਰਣ ਕੋ ਚੈਤ ਸਦਾਏ,
ਅਨੇਕਾਂ ਗੁਣ ਉਨ੍ਹਾਂ ਵਿਚ ਹੋਣਗੇ, ਜੰਗ ਨਾਲ ਪਿਆਰ ਕਰਨ ਵਾਲੇ ਹਮੇਸ਼ਾ ਧਰਮ ਯੁੱਧ ਲਈ ਤਿਆਰ ਰਹਿਣਗੇ। ਇਹੋ ਜਿਹਾ ਖਾਲਸਾ ਸਾਜਾਂਗਾ ਜਿਹੜਾ ਰਣ ਨਾਲ ਪਿਆਰ ਕਰੇਗਾ, ਜੰਗ ਨਾਲ ਪਿਆਰ ਕਰੇਗਾ, ਤੇ ਕਹਿੰਦੇ ਮਹਾਂ ਤੇਜ ਸੀ ਦੰਗੇ ਬਾਜ, ਲੜਨ ਮਰਨ ਤੇ ਕਰਹਿ ਨਾ ਲਾਜ। ਇਹੋ ਜਿਹਾ ਖਾਲਸਾ ਪੰਥ ਜਿਹੜਾ ਹਰ ਵੇਲੇ ਜੰਗ ਯੁੱਧ ਦੇ ਨਾਲ ਤਿਆਰ ਰਹੇਗਾ, ਧਰਮ ਯੁੱਧ ਕਰਨ ਵਾਸਤੇ ਆਪਣੀ ਕਮਰ ਨੂੰ ਕੱਸੀ ਰੱਖੇਗਾ, ਐਸਾ ਪੰਥ ਐਸਾ ਖਾਲਸਾ ਸਾਜਾਂਗਾ।
ਕਲੀ ਕਾਲ ਮੈਂ ਗਤ ਸੁਖੈਨ ਲੈ,
ਇਹੋ ਜਿਹਾ ਖਾਲਸਾ ਪੰਥ ਕਿ ਕਲੀ ਕਾਲ ਵਿਚ ਜਿਹੜਾ ਉਸ ਖਾਲਸੇ ਪੰਥ ਵਿਚ ਭਰਤੀ ਹੋਵੇਗਾ ਉਹਨੂੰ ਮੁਕਤੀ ਬੜੀ ਸੌਖੀ ਮਿਲ ਜਾਏਗੀ, ਸੁਖੈਨ ਢੰਗ ਨਾਲ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ।
ਸਹਿ ਵਿਕਾਰ ਰਹਿ ਨਾਮ ਸਮਾਏ,
ਉਹਨਾਂ ਦੇ ਸਾਰੇ ਵਿਕਾਰ ਦਹਿਨ ਹੋ ਜਾਣਗੇ ਔਰ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਚ ਸਮਾਏ ਰਹਿਣਗੇ।
ਨਿਜ ਸਿੱਖ ਨਰਿਖੀ ਬੇਕਨ ਸੋਇਮ,
ਕਹਿੰਦੇ ਏਦਾਂ ਆਪਣੇ ਚੇਲਿਆਂ ਨੂੰ ਜਿੰਨੇ ਰਿਸ਼ੀ ਸੀ ਨਾ ਉੱਥੇ ਤਪਸਵੀ ਸੀ ਦੁਸ਼ ਦਮਨ ਜੀ ਨੇ ਏਦਾਂ ਉਹਨਾਂ ਸਾਰੇ ਚੇਲਿਆਂ ਨੂੰ
ਭਵਿਖਤ ਸਭ ਹੀ
ਜੋ ਆਉਣ ਵਾਲੇ ਸਮੇਂ ਚ ਉਹਨਾਂ ਨੇ ਕਰਨਾ ਹੈ ਕਲਗੀ ਧਰ ਦੇ ਰੂਪ ਵਿਚ ਜਾ ਕੇ ਉਹ ਸਾਰੇ ਬਚਨ ਆਪਣੇ ਚੇਲਿਆਂ ਨੂੰ ਦੱਸੇ ਹਨ।
ਵਿਸਰਜਨ ਨਿਜ ਨਿਜ ਥਾਵਨ,
ਸਾਰੇ ਚੇਲਿਆਂ ਨੂੰ ਆਪੋ ਆਪਣੀਆਂ ਥਾਵਾਂ ਤੇ ਵਿਸਰਜਿਤ ਕੀਤਾ ਹੈ।
ਜਾਤ ਵਿਚਾਰਤ ਮਤੇ ਅਵਦਾਤ,
ਔਰ ਹੁਣ ਵਿਚਾਰ ਕਰ ਰਹੇ ਨੇ ਉਹ ਜਿਹੜੇ ਜਾ ਰਹੇ ਨੇ ਚੇਲੇ ਉਹ ਵੀ ਜਾਂਦੇ ਆਪਣੇ ਮਨ ਚ ਵਿਚਾਰ ਕਰ ਰਹੇ ਨੇ।
ਹੀ ਪ੍ਰਭ ਦੁਸ਼ਟ ਦਮਨ ਜਲ ਮਜਿਓ,
ਅਕਾਲ ਪੁਰਖ ਜੀ ਦੀ ਆਗਿਆ ਨਾਲ ਸਾਡਾ ਵੀ ਜਨਮ ਹੋਵੇਗਾ ਤੇ ਅਸੀਂ ਮਾਤ ਲੋਕ ਦੀ ਧਰਤੀ ਤੇ ਦੁਸ਼ਟ ਦਮਨ ਜੀ ਦੇ ਦੂਜੇ ਸਰੂਪ ਕਲਗੀ ਧਰ ਜੀ ਦੇ ਨਾਲ ਵਿਚਰ ਕੇ ਭੋਗ ਮੋਖ ਨੂੰ ਪ੍ਰਾਪਤ ਹੋਵਾਂਗੇ। ਇਹ ਸਾਡੀ ਤਪੱਸਿਆ ਦਾ ਫਲ ਹੈ। ਇਧਰ ਦੁਸ਼ਟ ਦਮਨ ਜੀ ਨੇ ਆ ਕੇ ਹੇਮਕੁੰਟ ਸਾਹਿਬ ਜਿੱਥੇ ਅੱਜ ਕੱਲ ਸਰੋਵਰ ਹੈ ਉਸ ਸਰੋਵਰ ਦੇ ਜਲ ਚ ਇਸ਼ਨਾਨ ਕੀਤਾ ਹੈ।
ਜਿਹੜੇ ਸਥੰਡਲ ਪਰ ਚਿਤ ਸ਼ਾਂਤ,
ਲਾਗੇ ਹੀ ਸਥੰਡਲ ਸੀ, ਥੜਾ ਬਣਿਆ ਹੋਇਆ ਸੀ, ਸ਼ਾਂਤ ਚਿਤ ਧਾਰਨ ਕਰਕੇ ਉਸ ਸਥੰਡਲ ਤੇ ਥੜੇ ਤੇ ਆ ਕੇ ਬੈਠੇ ਹਨ।
ਕੁਛ ਬਿਸਤਰ ਪਰ ਹੋਏ ਪਦਮਾਸਨ,
ਤੇ ਉਹਦੇ ਤੇ ਸਥਿਤ ਹੋ ਕੇ ਫਿਰ ਲੇਟ ਗਏ ਨੇ। ਸਥੰਡਲ ਥੜਾ ਸੀ ਪੱਥਰ ਦਾ ਬਣਿਆ ਹੋਇਆ, ਉਹਦੇ ਤੇ ਲੇਟ ਗਏ ਹਨ।
ਬੈਠ ਗਏ ਕਰਕੇ ਰਿਜਗਾਤ,
ਇਹ ਕਹਿੰਦੇ ਪਹਿਲਾਂ ਲੇਟੇ ਨੇ ਫਿਰ ਬੈਠੇ ਨੇ, ਬੈਠ ਗਏ ਨੇ ਚੌਂਕੜਾ ਮਾਰ ਕੇ।
ਖੈਂਚ ਪ੍ਰਾਣ ਤੋਂ ਜੋਰ ਪਾਏ ਕਰ,
ਕਹਿੰਦੇ ਬੈਠ ਕੇ ਪਦਮ ਆਸਣ ਲਾ ਕੇ ਆਪਣੇ ਸਵਾਸ ਖਿੱਚੇ ਨੇ ਨਾਭੀ ਦੇ ਕੋਲੋਂ, ਆਪਣੇ ਸਵਾਸਾਂ ਨੂੰ ਖਿੱਚ ਕੇ ਦਸਮ ਦੁਆਰ ਵੱਲ ਚੜਾਇਆ ਹੈ।
ਦਸਮੋ ਦੁਆਰ ਫੋਰ ਬੋਕੀਨ,
ਕਹਿੰਦੇ ਸਵਾਸਾਂ ਨੂੰ ਖਿੱਚ ਕੇ ਆਪਣੇ ਦਸਮ ਦੁਆਰ ਨੂੰ ਤੋੜਿਆ ਹੈ। ਖਾਲਸਾ ਜੀ ਮਹਾਂਪੁਰਖ ਤਪਸਵੀ ਸਾਧੂ ਉਹ ਦਸਵੇਂ ਦੁਆਰ ਚੋਂ ਆਪਣੇ ਸਵਾਸ ਤਿਆਗਦੇ ਨੇ। ਆਮ ਕਰਕੇ ਸਧਾਰਨ ਪ੍ਰਾਣੀ ਨੌਵਾਂ ਦੁਆਰ, ਜਿਹੜੇ ਸਾਡੇ ਨੌ ਦੁਆਰ ਨੇ ਸਰੀਰ ਦੇ, ਉਹਨਾਂ ਨੌ ਦੁਆਰਾਂ ਚੋਂ ਆਪਣੇ ਸਵਾਸ ਤਿਆਗਦੇ ਨੇ, ਪਰ ਮਹਾਂਪੁਰਖ ਤਪਸਵੀ ਸਾਧੂ ਜਨ ਉਹ ਦਸਵੇਂ ਦੁਆਰ ਚੋਂ ਆਪਣੇ ਸਵਾਸਾਂ ਦਾ ਤਿਆਗ ਕਰਦੇ ਨੇ। ਕਹਿੰਦੇ ਸਵਾਸਾਂ ਨੂੰ ਖਿੱਚ ਕੇ ਦਸਮ ਦੁਆਰ ਚ ਚੜਾਇਆ, ਦੁਸ਼ਟ ਦਮਨ ਜੀ ਨੇ ਆਪਣੇ ਦਸਮ ਦੁਆਰ ਨੂੰ ਤੋੜਿਆ ਔਰ ਤੋੜ ਕੇ ਦਸਮ ਦੁਆਰ ਨੂੰ ਵਿਚੋਂ ਸਵਾਸ ਬਾਹਰ ਕੱਢੇ ਹਨ।
ਜਨਮ ਤਰਨ ਤੋਂ ਤਰਨ ਵਿਖੇ ਪ੍ਰਭ,
ਮਾਤ ਲੋਕ ਦੀ ਧਰਤੀ ਤੇ ਜਨਮ ਧਾਰਨ ਕਰਨ ਵਾਸਤੇ ਪ੍ਰਭੂ ਜੀ ਦੁਸ਼ਟ ਦਮਨ ਜੀ
ਇੱਛਿਆ ਤੇ ਛੋਰ ਸੁਦੀ,
ਆਪਣੀ ਨਿਜ ਇੱਛਾ ਨਾਲ ਆਪਣਾ ਇਹ ਸਰੀਰ ਤਿਆਗ ਦਿੱਤਾ। ਜਿਹੜਾ ਦੁਸ਼ਟ ਦਮਨ ਦਾ ਸਰੀਰ ਸੀ ਪ੍ਰਭੂ ਜੀ ਨੇ, ਅਕਾਲ ਪੁਰਖ ਹੀ ਨੇ ਦੁਸ਼ਟ ਦਮਨ ਤੇ ਅਕਾਲ ਪੁਰਖ ਚ ਫਰਕ ਕੋਈ ਨਹੀਂ, ਭੇਦ ਕੋਈ ਨਹੀਂ। ਪ੍ਰਭੂ ਜੀ ਨੇ ਆਪਣਾ ਸਰੀਰ ਮਾਤ ਲੋਕ ਦੀ ਧਰਤੀ ਤੇ ਧਾਰਨ ਕਰਨ ਵਾਸਤੇ ਪਹਿਲਾਂ ਆਪਣੇ ਇਸ ਸਰੀਰ ਨੂੰ ਜਿਹੜਾ ਦੁਸ਼ਟ ਦਮਨ ਦਾ ਸਰੀਰ ਹੈ ਉਹ ਤਿਆਗ ਦਿੱਤਾ ਹੈ।
ਬ੍ਰਿੰਦ ਪੁਸ਼ਪ ਬਿੰਦਰਾਰਕ ਲੈ ਕਰ,
ਖਾਲਸਾ ਜੀ ਉਧਰ ਦੇਵਤੇ ਆ ਗਏ ਉਤੋਂ ਮਾਤ ਹੇਮਕੁੰਟ ਸਾਹਿਬ ਪਰਬਤ ਤੇ ਜਿੱਥੇ ਸਰੀਰ ਤਿਆਗਿਆ, ਅਨੇਕਾਂ ਫੁੱਲ ਲੈ ਕੇ ਸਵਰਗਪੁਰੀ ਦੇ ਲੈ ਕੇ ਪਹੁੰਚੇ ਨੇ।
ਬਿੰਦੂ ਜਿਮ ਬਰਖਾਏ ਪ੍ਰਵੀਨ,
ਜਿਵੇਂ ਮੀਂਹ ਦੀਆਂ ਬੂੰਦਾਂ ਵਰਸਦੀਆਂ ਨੇ ਏਦਾਂ ਫੁੱਲਾਂ ਦਾ ਮੀਂਹ ਵਰਸਾਉਂਦੇ ਹਨ।
ਸੁਗੰਧ ਧੂਪ ਦੀਪ,
ਬੜੀ ਸੁਗੰਧੀ ਹੈ, ਧੂਪ ਜਗਾਈ ਹੋਈ ਹੈ, ਦੇਵਤਿਆਂ ਨੇ ਦੀਪ ਜਗਾਏ ਹੋਏ ਆਰਤੀਆਂ ਕਰਦੇ ਹਨ।
ਅਤੀ ਉਤਸਵ ਆਪਣੋ ਮੈਂ ਚੀਨ,
ਬੜਾ ਭਾਰੀ ਉਤਸਵ ਉਹਨਾਂ ਨੇ ਆਪਣੇ ਚ ਜਾਣਿਆ ਜਦੋਂ ਦੁਸ਼ਟ ਦਮਨ ਜੀ ਨੇ ਆਪਣਾ ਸੂਕਸ਼ਮ ਸਰੀਰ ਉਸ ਦੇਹ ਦੇ ਵਿਚੋਂ ਸਰੀਰ ਵਿਚੋਂ ਬਾਹਰ ਕੱਢਿਆ ਹੈ।
ਸਵਈਆ ਇਮਸ਼ੀ ਤੇਗ ਬਹਾਦਰ ਗੁਰਜੇ, ਬ੍ਰਿੰਦ ਤੀਰਥਨ ਤੀਰ ਨਿਵਾਸ।
ਖਾਲਸਾ ਜੀ ਇਹ ਤੇ ਸੀ ਦੁਸ਼ਟ ਦਮਨ ਜੀ ਦੀ ਕਥਾ ਕਿ ਕਿਵੇਂ ਉਹਨਾਂ ਨੇ ਤਪੱਸਿਆ ਕੀਤੀ ਤੇ ਕਿਵੇਂ ਅਕਾਲ ਪੁਰਖ ਜੀ ਨੇ ਉਹਨਾਂ ਦੀ ਡਿਊਟੀ ਲਾਈ ਕਿ ਤੁਸੀਂ ਮਾਤ ਲੋਕ ਦੀ ਧਰਤੀ ਤੇ ਜਾਓ। ਪਰ ਇਧਰ ਆਰਾਧਨਾ ਹੋ ਰਹੀ ਹੈ, ਆਰਾਧਨਾ ਕੌਣ ਕਰ ਰਹੇ ਨੇ? ਜਿਨ੍ਹਾਂ ਬਾਰੇ ਗੁਰੂ ਕਲਗੀ ਧਰ ਨੇ ਲਿਖਿਆ, ਤਾਤ ਮਾਤ ਮੁਰ ਅਲਖ ਅਰਾਧਾ, ਬਹੁਬਿਧ ਯੋਗ ਸਾਧਨਾ ਸਾਧਾ। ਮੇਰੇ ਮਾਤਾ ਪਿਤਾ ਨੇ ਬੜੀ ਤਪੱਸਿਆ ਕੀਤੀ ਸਾਡੇ ਜਨਮ ਤੋਂ ਪਹਿਲਾਂ, 26 ਸਾਲ ਤੇ ਬਾਬੇ ਬਕਾਲੇ ਦੀ ਧਰਤੀ ਤੇ ਬੈਠੇ ਰਹੇ, ਫਿਰ ਜਦੋਂ ਗੁਰਤਾ ਗੱਦੀ ਮਿਲੀ ਤੇ ਤੀਰਥਾਂ ਦੀ ਯਾਤਰਾ ਤੇ ਚੱਲ ਪਏ। ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਅਨੇਕਾਂ ਤੀਰਥਾਂ ਦੇ ਤੀਰ ਕਹਿੰਦੇ ਨੇ ਕਿਨਾਰਿਆਂ ਨੂੰ, ਅਨੇਕਾਂ ਤੀਰਥਾਂ ਦੇ ਕਿਨਾਰਿਆਂ ਤੇ ਵਿਚਰਦੇ ਹੋਏ, ਅਨੇਕਾਂ ਤੀਰਥਾਂ ਤੇ ਨਿਵਾਸ ਕਰਦੇ ਹੋਏ ਜਾ ਰਹੇ ਨੇ।
ਸਭ ਅਸਥਾਨ ਦਾਨ ਦੇ ਮਾਨੰਦ,
ਹਰ ਇੱਕ ਤੀਰਥ ਤੇ ਜਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾਨ ਕਰਦੇ ਹਨ, ਬਹੁਤ ਸਾਰਾ ਦਾਨ ਪੁੰਨ ਕਰਦੇ। ਜਿੰਨੀ ਮਾਇਆ ਆਉਂਦੀ ਸੀ ਮਹਾਰਾਜ ਜੀ ਉਹ ਦਾਨ ਕਰ ਦਿੰਦੇ ਨੇ।
ਪਾਵਨ ਤੇ ਪਾਵਨ ਕਰਤਾ,
ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਵਿੱਤਰ ਪਾਵਨ ਚਰਨ ਪਾ ਕੇ ਉਹਨਾਂ ਤੀਰਥਾਂ ਨੂੰ ਪਾਵਨ ਕਰ ਰਹੇ ਨੇ, ਪਵਿੱਤਰ ਕਰ ਰਹੇ ਨੇ।
ਜਗ ਹੋਮ ਦਕਸ਼ਨਾ ਬੋ ਕੰਚਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਸੋਨਾ ਦਾਨ, ਸੋਨਾ ਵੀ ਜੇ ਸਵਰਨ, ਸਵਰਨ ਕਹਿੰਦੇ ਨੇ ਸੋਨੇ ਨੂੰ, ਜੇ ਸੋਨਾ ਆਦਿਕ ਕੰਚਨ ਆਦਿਕ ਆਉਂਦਾ ਹੈ ਉਹ ਵੀ ਮਹਾਰਾਜ ਜੀ ਦਾਨ ਕਰ ਦਿੰਦੇ ਹਨ।
ਅਨੇਕ ਪ੍ਰਕਾਰ ਕਿਰਾਏ ਆਹਾਰਨ,
ਤੇ ਫਿਰ ਮਹਾਰਾਜ ਜੀ ਬ੍ਰਹਮ ਭੋਜ ਵੀ ਕਰਦੇ, ਲੰਗਰ ਵੀ ਚਲਾਉਂਦੇ ਨੇ, ਅਣਕ ਭਾਂਤ ਦੇ ਲੰਗਰ ਵਰਤਾਉਂਦੇ, ਜਿਸ ਲੰਗਰ ਵਿਚ ਕੋਈ ਵੀ ਗਰੀਬ ਗੁਰਦਾ, ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ, ਚਾਰੇ ਵਰਣਾ ਦੇ ਲੋਕ ਆ ਕੇ ਭੋਜਨ ਛਕਦੇ ਹਨ। ਸਾਰਿਆਂ ਨੂੰ ਬਹੁਤੇ ਸਵਾਦਾਂ ਦੇ ਨਾਲ ਬਣੇ ਹੋਏ ਭੋਜਨ ਪਕਵਾਨ ਸਤਿਗੁਰੂ ਜੀ ਤਿਆਰ ਕਰਵਾ ਕੇ ਵਰਤਾਉਂਦੇ ਨੇ।
ਅਨੇਕੀ ਤੀਰਥ ਕਰਕੇ,
ਇਸੇ ਤਰ੍ਹਾਂ ਅਨੇਕਾਂ ਤੀਰਥਾਂ ਦੀ ਯਾਤਰਾ ਕਰਦੇ ਹੋਇਆ,
ਤੀਰਥ ਰਾਜ ਤ੍ਰਿਵੇਣੀ ਤੀਰ,
ਮਹਾਰਾਜ ਜੀ ਤੀਰਥਾਂ ਦੇ ਰਾਜੇ ਤੀਰਥ ਤ੍ਰਿਵੇਣੀ ਪਹੁੰਚੇ ਹੋਏ ਨੇ, ਇਲਾਹਾਬਾਦ। ਇੱਥੇ ਪਿੱਛੇ ਆਪ ਜੀ ਸੁਣੀ ਆਏ ਹੋ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਤਰੇ। ਇਲਾਹਾਬਾਦ ਜਿਹੜਾ ਸਾਰੇ ਤੀਰਥਾਂ ਦਾ ਰਾਜਾ ਤੀਰਥ ਤ੍ਰਿਵੇਣੀ ਹੈ, ਇੱਥੇ ਮਹਾਰਾਜ ਨੌਵੇਂ ਪਾਤਸ਼ਾਹ ਜੀ ਆਏ ਨੇ।
ਪੁੰਨ ਦਾਨ ਕਰ ਦਿਵਸ ਬਿਤਾਏ,
ਇੱਥੇ ਸਤਿਗੁਰੂ ਜੀ ਨੇ ਬਹੁਤ ਸਾਰਾ ਪੁੰਨ ਦਾਨ ਕਰਕੇ ਬਹੁਤ ਦਿਨ ਬਤੀਤ ਕੀਤੇ। ਕਲਗੀਧਰ ਜੀ ਵੀ ਲਿਖਦੇ ਨੇ, ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ। ਇੱਥੇ ਬਹੁਤ ਪੁੰਨ ਦਾਨ ਕੀਤਾ ਨੌਵੇਂ ਪਾਤਸ਼ਾਹ ਨੇ, ਬਹੁਤ ਸਾਰਾ ਦਾਨ ਪੁੰਨ ਇੱਥੇ ਤ੍ਰਿਵੇਣੀ ਰਹਿ ਕੇ ਕੀਤਾ।
ਯੋਗ ਸਮਾਧ ਵਿਖੇ ਗੰਭੀਰ,
ਔਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਯੋਗ ਸਮਾਧੀ ਚ ਵੀ ਬੈਠਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇਤਰ ਬੁੰਦ ਲੈਂਦੇ ਨੇ ਤੇ ਸਮਾਧੀ ਵਿਚ ਸਥਿਤ ਹੋ ਕੇ ਬੈਠਦੇ ਹਨ।
ਕਰੈ ਜਗ ਬੋ ਕੰਚਨ ਦੇਵੈ,
ਔਰ ਅਨੇਕ ਪ੍ਰਕਾਰ ਦੇ ਯੱਗ ਬ੍ਰਹਮ ਭੋਜ ਕਰਦੇ ਨੇ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਨਾ ਆਦਿਕ ਦਾਨ ਕਰਦੇ ਹਨ।
ਪਟੰਬਰ ਪਸ਼ਮੰਬਰ ਚੀਰ,
ਬੜੇ ਸੋਹਣੇ ਪਟੰਬਰ ਪਸ਼ਮੀਨੇ ਦੇ ਬਣੇ ਹੋਏ, ਰੇਸ਼ਮ ਦੇ ਬਣੇ ਹੋਏ, ਵਧੀਆ ਧਾਗੇ ਦੇ ਬਣੇ ਹੋਏ ਜਿਹੜੇ ਕੱਪੜੇ ਆਦਿਕ ਨੇ, ਬਸਤਰ ਨੇ, ਉਹ ਵੀ ਦਾਨ ਕਰਦੇ ਨੇ।
ਬਹੁਤ ਮੁੱਲ ਕੋ ਦੁਰਲਭ ਸੁੰਦਰ,
ਬਹੁ ਪ੍ਰਕਾਰ ਦੇ ਬਹੁ ਮੁੱਲੇ ਬੜੇ ਦੁਰਲਭ ਤੇ ਕੀਮਤੀ ਕੱਪੜੇ ਦਾਨ ਕਰਦੇ ਨੇ।
ਇਸ ਵਿਭੂਖਣ ਮੁਕਤਾ ਹੀਰ,
ਫਿਰ ਬੜੇ ਕੀਮਤੀ ਗਹਿਣੇ ਜਿਨ੍ਹਾਂ ਵਿਚ ਮੋਤੀ ਲੱਗੇ ਹੋਏ, ਹੀਰੇ ਲੱਗੇ ਹੋਏ, ਬੜੇ ਬੜੇ ਕੀਮਤੀ ਗਹਿਣੇ, ਉਹ ਵੀ ਦਾਨ ਕਰਦੇ ਹਨ।
ਵੇਦ ਪਾਠ ਗੋ ਬਿਪਰ ਕਰਮੀ ਸ਼ਾਂਤ ਦਾਤ ਸੁਚ ਸੰਯਮ ਧਾਰ,
ਬੜੇ ਵੇਦ ਪਾਠੀ ਜਿਹੜੇ ਚੰਗੇ ਬ੍ਰਾਹਮਣ ਨੇ, ਜਿਹੜੇ ਸੁਚ ਦੇ ਧਾਰਨੀ ਨੇ, ਚੰਗੀ ਮਰਿਆਦਾ ਵਾਲੇ ਨੇ, ਜਿਹੜੇ ਅਸਲ ਵਿਚ ਬ੍ਰਾਹਮਣ ਹਨ, ਜਿਹੜੇ ਬ੍ਰਾਹਮਣ ਕਰਮ ਦੀ ਧਰਮ ਦੀ ਪ੍ਰਤਪਾਲਣਾ ਕਰਨ ਵਾਲੇ ਹਨ,
ਸਮਦਰਸ਼ੀ ਜੋਤੀ ਸੰਤੋਸ਼ੀ ਧੀਮਤ,
ਜਿਹੜੇ ਸਮਦਰਸ਼ੀ ਨੇ, ਸੰਤੋਸ਼ੀ ਨੇ ਤੇ ਧੀ ਮਤ ਦੇ ਧਾਰਨੀ ਹਨ,
ਬਿਨ ਮਤ ਸਰਮੁਖ ਮਿਰਦ ਲੁਚਿਆ,
ਜਿਹਨਾਂ ਅੰਦਰ ਈਰਖਾ ਦੁਐਸ਼ ਨਹੀਂ ਹੈ, ਈਰਖਾ ਦੁਐਸ਼ ਤੋਂ ਰਹਿ ਤੇ ਮੂੰਹ ਤੋਂ ਮਿੱਠੇ ਬੋਲ ਬੋਲਣ ਵਾਲੇ ਬ੍ਰਾਹਮਣ ਹਨ,
ਸਹਿਨਸ਼ੀਲ ਅਨੁਕੂਲੀ ਤਪ ਕੇ,
ਜਿਹੜੇ ਸਹਿਣਸ਼ੀਲ ਨੇ ਤੇ ਤਪਸਵੀ ਵੀ ਨੇ, ਉਹ ਵੀ ਬ੍ਰਾਹਮਣ ਵੀ ਤਪ ਕਰਦੇ ਨੇ,
ਵਿਦਿਆ ਮੈਂ ਅਭਿਆਸ ਉਦਾਰ,
ਜਿਨ੍ਹਾਂ ਦਾ ਆਪਣੀ ਬ੍ਰਹਮ ਵਿਦਿਆ ਵਿਚ ਬੜਾ ਭਾਰੀ ਅਭਿਆਸ ਹੈ, ਉਹ ਬ੍ਰਹਮ ਵਿਦਿਆ ਵਿਚ ਬੜੇ ਭਾਰੀ ਅਭਿਆਸੀ ਹੋ ਕੇ ਅਭਿਆਸ ਕਰਦੇ ਨੇ।
ਸਤਵਾਦੀ ਪਰਮਾਤਮ ਜਿਨਕੇ,
ਸਤਵਾਦੀ ਨੇ ਸਤ ਦੀ ਵਿਚਾਰ ਕਰਦੇ ਨੇ, ਪ੍ਰਮਾਤਮਾ ਉਹਨਾਂ ਦੇ ਹਿਰਦੇ ਚ ਵਸਦਾ ਹੈ।
ਸਦਾ ਧਰਮ ਆਪਣੋ ਅਨੁਸਾਰ,
ਇਹ ਬ੍ਰਾਹਮਣ ਸਦਾ ਆਪਣੇ ਧਰਮ ਦੇ ਵਿਚ ਰਹਿਣ ਵਾਲੇ, ਆਪਣੇ ਧਰਮ ਦੀ ਪਾਲਣਾ ਕਰਨ ਵਾਲੇ ਹਨ।
ਸਵਈਆ ਬ੍ਰਿੰਦ ਦੀ ਜੋਤਮ ਆਏ ਮਿਲੇ ਅਸ,
ਇਹੋ ਜਿਹੇ ਜਿਹੜੇ ਬ੍ਰਾਹਮਣ ਨੇ, ਜਿਹੜੇ ਚੰਗੇ ਕਰਮ ਕਾਂਡੀ ਨੇ, ਧਰਮ ਦੇ ਧਾਰਨੀ ਨੇ, ਆਪਣੇ ਧਰਮ ਅਨੁਸਾਰੀ ਨੇ, ਇਹੋ ਜਿਹੇ ਜਿਹੜੇ ਬ੍ਰਾਹਮਣ ਹਨ,
ਸ੍ਰੀ ਗੁਰੂ ਕੋ ਜਸ ਕਾਨ ਸੁਨੇ,
ਉਹਨਾਂ ਬ੍ਰਾਹਮਣਾਂ ਨੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਝਾਅ ਸੁਣਿਆ ਕਿ ਇਲਾਹਾਬਾਦ ਦੀ ਧਰਤੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਹਨ,
ਸੋਢੀਆਂ
ਦੀ ਬੰਸ ਦੇ ਉੱਤਮ ਭੂਖਣ ਗਹਿਣੇ ਨੇ ਨੌਵੇਂ ਸੱਚੇ ਪਾਤਸ਼ਾਹ ਜੀ
ਉਦਾਰ ਵਿਸ਼ਾਲ ਗੁਣੇ
ਮਹਾਨ ਧੀਰਜ ਦੇ ਧਾਰਨੀ ਤੇ ਵਿਸ਼ਾਲ ਗੁਣਾਂ ਦੇ ਧਾਰਨੀ ਨੇ ਨੌਵੇਂ ਪਾਤਸ਼ਾਹ
ਦਾਨ ਕੋ ਦੇਤ ਹੈ ਮਾਨ ਕੋ ਦੇਤ ਹੈ
ਜਿਹੜਾ ਉਹਨਾਂ ਕੋਲ ਜਾਂਦਾ ਉਹਨਾਂ ਨੂੰ ਦਾਨ ਵੀ ਦਿੰਦੇ ਨੇ ਮਾਣ ਵੀ ਦਿੰਦੇ ਨੇ
ਗਿਆਨ ਕੋ ਦੇਤ ਹੈ ਆਸ ਪੁਨੇ
ਗਿਆਨ ਵੀ ਦਿੰਦੇ ਨੇ ਤੇ ਆਸਾਂ ਪੂਰੀਆਂ ਕਰਦੇ ਨੇ ਜਿਹੜਾ ਉਹਨਾਂ ਕੋਲ ਚੱਲ ਕੇ ਜਾਂਦਾ ਹੈ
ਆਨੰਦ ਕੋ ਦੇਤ ਆਨੰਦ ਕੋ ਦੇਤ ਹੈ
ਜੇ ਕੋਈ ਪੁੱਤਰ ਦੀ ਇੱਛਾ ਰੱਖ ਕੇ ਜਾਂਦਾ ਉਹਨੂੰ ਪੁੱਤਰਾਂ ਦੀਆਂ ਦਾਤਾਂ ਦਿੰਦੇ ਨੇ ਆਨੰਦ ਦੀ ਇੱਛਾ ਰੱਖਦਾ ਤੇ ਆਨੰਦ ਦਿੰਦੇ ਨੇ
ਰੂਪ ਮੁਕੰਦ ਕੇ ਬਾਕ ਬਨੇ
ਔਰ ਹਰ ਵੇਲੇ ਆਪਣੀ ਰਸਨਾ ਤੋਂ ਅਕਾਲ ਪੁਰਖ ਪਰਮੇਸ਼ਰ ਦੀਆਂ ਗੱਲਾਂ ਕਰਦੇ ਹਨ
ਦੇਸ਼ ਵਿਦੇਸ਼ਨ ਤੇ ਦਿਜ ਆਵਤ
ਏਦਾਂ ਉਪਮਾ ਸੁਣ ਕੇ ਨਾ ਨੌਵੇਂ ਪਾਤਸ਼ਾਹ ਜੀ ਦੇਸ਼ਾਂ ਵਿਦੇਸ਼ਾਂ ਤੋਂ ਬੜੇ ਬੜੇ ਬ੍ਰਾਹਮਣ ਜਿਹੜੇ ਬੜੇ ਬੜੇ ਵਿਦਵਾਨ ਬ੍ਰਾਹਮਣ ਨੇ ਉਹ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਣਾਂ ਵਿਚ ਆਉਂਦੇ ਹਨ
ਆਵਤ ਹੈ ਤਨ ਕੋ ਮਨ ਭਾਏ
ਆ ਕੇ ਸਤਿਗੁਰਾਂ ਨੂੰ ਮੱਥਾ ਟੇਕਦੇ ਨੇ ਤੇ ਮਨ ਭਾਉਂਦਾ ਧਨ ਸਤਿਗੁਰਾਂ ਦੇ ਕੋਲੋਂ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ
ਬ੍ਰਿੰਦ ਆਹਾਰ ਸੁਖੀ ਨਸਮਦ
ਉਧਰ ਗੁਰੂ ਕੇ ਲੰਗਰ ਹਰ ਵੇਲੇ ਚਲਦੇ ਰਹਿੰਦੇ ਨੇ ਨੌਵੇਂ ਪਾਤਸ਼ਾਹ ਨੇ ਲੰਗਰ ਚਲਾਏ ਉਹਨਾਂ ਲੰਗਰਾਂ ਵਿਚੋਂ ਲੰਗਰ ਛਕਦੇ ਹਨ
ਪੂਰਕ ਮੋਦਕ ਭੋ ਪਖਵਾਇਓ
ਲੰਗਰਾਂ ਵਿਚ ਕਿਤੇ ਪੂੜੀਆਂ ਵਰਤ ਰਹੀਆਂ ਕਿਤੇ ਲੱਡੂ ਵਰਤ ਰਹੇ ਨੇ ਕਿਤੇ ਪੂੜੀਆਂ ਵਰਤ ਰਹੀਆਂ ਨੇ
ਹੋਰ ਪੰਚਾਮ੍ਰਿਤ ਉਤਰੈ ਨਿਤ
ਨਿਤਾ ਪ੍ਰਤੀ ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਹੁੰਦੀਆਂ ਨੇ ਉਹ ਵੀ ਵਰਤਦੀਆਂ ਨੇ
ਓਮ ਕਰੇ ਜਬ ਕ੍ਰਿਤ ਮੰਗਾਇਓ
ਇਸ ਪ੍ਰਕਾਰ ਨਾਲ ਬਹੁਤ ਸਾਰਾ ਘਿਓ ਕੜਾ ਪ੍ਰਸ਼ਾਦ ਦੀ ਦੇਗ ਦੇ ਵਿਚ ਲੱਗਦਾ ਤੇ ਖਪਤ ਹੁੰਦਾ ਹੈ
ਕਾਮਨਾ ਪੂਰਨ ਹੋਤੀ ਅਨੇਕਨ
ਅਨੇਕਾਂ ਦੀਆਂ ਕਾਮਨਾਵਾਂ ਨੌਵੇਂ ਪਾਤਸ਼ਾਹ ਦੇ ਚਰਨਾਂ ਚ ਆ ਕੇ ਪੂਰਨ ਹੁੰਦੀਆਂ
ਸ੍ਰੀ ਗੁਰ ਨੇ ਜਸਿਓ ਬਿਥਰਾਇਓ
ਇਹਦਾ ਨੌਵੇਂ ਪਾਤਸ਼ਾਹ ਦਾ ਬੜਾ ਭਾਰੀ ਜਸ ਸਾਰੇ ਪਾਸੇ ਪ੍ਰਗਟ ਹੋ ਰਿਹਾ
ਰਾਤ ਕੁਥਾਨ ਕੇ ਤਿਆਗ ਮਹਾਨ
ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਤ ਨੂੰ ਵੀ ਸਭ ਕੁਝ ਤਿਆਗ ਕੇ ਏਕਾਂਤ ਵਿਚ ਬੈਠ ਕੇ
ਅਲੱਖ ਕੀ ਸੇਵ ਕਰੈ ਔਰ ਮਾਏ
ਪਰਮਾਤਮਾ ਦੇ ਧਿਆਨ ਚ ਲੀਨ ਰਹਿੰਦੇ ਨੇ ਹੁਣ ਮਹਾਰਾਜ ਜੀ ਦਿਨੇ ਸਾਰਾ ਦਿਨ ਦਾਨ ਪੁੰਨ ਕਰਦੇ ਰਹਿੰਦੇ ਨੇ ਤੇ ਰਾਤ ਦਾ ਸਮਾਂ ਸਾਰੀ ਸਾਰੀ ਰਾਤ ਨੌਵੇਂ ਪਾਤਸ਼ਾਹ ਜੀ ਚੌਂਕੜੇ ਤੇ ਬੈਠੇ ਅਲੱਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰਦੇ ਹਨ
ਪ੍ਰਾਣ ਰੋਧ ਕੇ ਉਰਜ ਕੋ ਕਰ
ਆਪਣੇ ਸਵਾਸ ਰੋਕ ਕੇ ਪ੍ਰਾਣਾ ਨੂੰ ਰੋਕ ਕੇ ਦਸਮ ਦਵਾਰ ਵਿਚ ਟਿਕਾ ਲੈਂਦੇ ਹਨ
ਮੂਰਜ ਮੈਂ ਬਿਰਤਾ ਪੁਨ ਚਲਾਏ
ਆਪਣੇ ਸਰੀਰ ਦੇ ਸਰੀਰ ਨਿਸ਼ਕਿਰਿਆ ਹੋ ਜਾਂਦਾ ਹੈ ਸਵਾਸ ਦਸਮ ਦਵਾਰ ਦੇ ਵਿਚ ਟਿਕਾ ਕੇ ਸਮਾਧੀ ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਲੈਂਦੇ ਨੇ
ਚੰਚਲ ਜੋ ਮਨ ਕੋ ਬਸ ਮੈਂ ਕਰ
ਜਿਹੜਾ ਚੰਚਲ ਮਾਨਾ ਨੂੰ ਪੂਰਨ ਤੌਰ ਤੇ ਆਪਣੇ ਕੰਟਰੋਲ ਚ ਕਰਕੇ ਆਪਣੇ ਕਾਬੂ ਵਿਚ ਕਰਕੇ
ਪ੍ਰੇਮ ਅਗਾਧ ਤੇ ਨਾਨਕ ਸਾਈ
ਅਗਾਧ ਪ੍ਰੇਮ ਦੇ ਵਿਚ ਜੁੜ ਬੈਠਦੇ ਨੇ ਨੌਵੇਂ ਪਾਤਸ਼ਾਹ ਤੇ ਕਹਿੰਦੇ ਮਨ ਰੰਚਕ ਭਰ ਵੀ ਇਧਰ ਉਧਰ ਡਾਵਾ ਡੋਲ ਨਹੀਂ ਹੁੰਦਾ ਹਰ ਵੇਲੇ ਜਦੋਂ ਸਮਾਧੀ ਚ ਬੈਠਦੇ ਨੇ ਨੌਵੇਂ ਪਾਤਸ਼ਾਹ ਤੇ ਮਨ ਅਕਾਲ ਪੁਰਖ ਨਿਰੰਕਾਰ ਦੇ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਉਥੋਂ ਇਕ ਸਕਿੰਟ ਭਰ ਦਾ ਸਮਾਂ ਵੀ ਇਧਰ ਉਧਰ ਨਹੀਂ ਹੁੰਦਾ
ਕੇਤਕ ਕਾਲ ਬਤੀਤ ਬੈਠਤ
ਜਿੱਦਾਂ ਬੈਠਿਆ ਬਹੁਤ ਸਮਾਂ ਬਤੀਤ ਹੋ ਜਾਂਦਾ
ਪਰਮੇਸ਼ਰ ਮੈਂ ਥਿਤ ਪਾਏ
ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨਾਲ ਆਪਣਾ ਧਿਆਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਜੋੜਿਆ ਹੋਇਆ
ਦੋਏਰਾ ਇਸ ਬਿਦ ਕਰੀ ਅਰਾਧਨਾ ਅਲੱਖ ਰੂਪ ਗੁਰਦੇ
ਇਸ ਪ੍ਰਕਾਰ ਅਲੱਖ ਪ੍ਰਮਾਤਮਾ ਪਰਮੇਸ਼ਰ ਦੀ ਆਰਾਧਨਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ ਹੈ
ਪਰਮ ਪ੍ਰਸਿੱਧੇ ਜਾਨਕੈ ਨਿਸ ਬਾਸਰ ਕੀ ਸੇਵ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਨਿਸ ਬਾਸਰ ਨਿਤ ਦਿਨ ਰਾਤ ਦੀ ਇਹ ਸੇਵਾ ਵੇਖ ਕੇ ਉਨ੍ਹਾਂ ਦੀ ਆਰਾਧਨਾ ਵੇਖ ਕੇ ਪਾਰ ਬ੍ਰਹਮ ਨਿਰਾਕਾਰ ਅਕਾਲ ਪੁਰਖ ਜੀ ਪ੍ਰਸੰਨ ਹੋਏ
ਦੁਸ਼ਟ ਦਮਨ ਪਥ ਭੋ ਕਰੇ ਆਪਣੀ ਅੰਸ ਸੁਜਾਨ
ਆਪਣੀ ਅੰਸ ਜਾਣ ਕੇ ਦੁਸ਼ਟ ਦਮਨ ਜੀ ਨੂੰ ਅਵਤਾਰ ਧਾਰਨ ਕਰਨ ਵਾਸਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਭੇਜਿਆ ਹੈ
ਮੋਏ ਪੁੱਤਰ ਕਰਬੋ ਚਹਿਤ ਸੰਕਲਪ ਪਛਾਣ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੀ ਇਹੀ ਸੰਕਲਪ ਧਾਰ ਕੇ ਬੈਠੇ ਨੇ ਕਿ ਦੁਸ਼ਟ ਦਮਨ ਜੀ ਮੇਰੇ ਘਰ ਪੁੱਤਰ ਬਣ ਕੇ ਅਵਤਾਰ ਧਾਰਨ ਕਰਕੇ ਆਉਣ
ਸਵਈਆ ਛੰਦ तीर्थ राज तरबेणी उपर
तरबेणी दे तीर्थ राज जेड़ा तीर्थ है ओदे कंडे ते
बीत गए जब हो खत मास
छे महीने बीत गए गुरु तेग बहादुर साहब नु तरबेणी रहंदे आ जदो महाराज आए सी संगत ने बेनती करके इत्थे सतगुरां नु रख लिया हवेली विच महाराज जी दा टिकाणा करवाया छे महीने सतगुरां नु इत्थे रहंदे आ बीत गए
पुन दान दिन करत बिताए ਤਈ ਆਨ ਕੀਨਤ ਪ੍ਰਕਾਰ
ਪੁੰਨ ਦਾਨ ਕਰਦਿਆਂ ਇੱਥੇ ਦਿਨ ਬਤੀਤ ਕੀਤੇ ਇੱਥੇ ਹੀ ਅਕਾਲ ਪੁਰਖ ਦੀ ਆਗਿਆ ਪ੍ਰਾਪਤ ਕਰਕੇ ਦੁਸ਼ਟ ਦਮਨ ਜੀ ਨੇ ਕਲਗੀਧਰ ਦਾ ਸਰੂਪ ਧਾਰਨ ਕਰਕੇ ਮਾਤਾ ਗੁਜਰੀ ਜੀ ਦੇ ਉਦਰ ਵਿਚ ਪ੍ਰਕਾਸ਼ ਕੀਤਾ
ਕੀ ਗੁਜਰੀ ਗਰਭ ਧਾਰਿਓ ਪਾਵਨ
ਮਾਤਾ ਗੁਜਰੀ ਜੀ ਨੇ ਗਰਭ ਧਾਰਨ ਕੀਤਾ ਤੇ ਗਰਭ ਦੇ ਵਿਚ ਕਲਗੀਧਰ ਜੀ ਦਾ ਸਰੀਰ ਉਹ ਪ੍ਰਵੇਸ਼ ਹੋਇਆ ਮਹਾਰਾਜ ਜੀ ਆਪ ਲਿਖਦੇ ਨੇ ਤਹੀ ਪ੍ਰਕਾਸ਼ ਹਮਾਰਾ ਭਇਓ ਤਰਵੇਣੀ ਦੀ ਧਰਤੀ ਤੇ ਸਾਡੇ ਸਰੀਰ ਦਾ ਪ੍ਰਕਾਸ਼ ਹੋਇਆ
ਪਰਦਾ ਚੰਦ ਸਮਚਾਰ ਉਜਾਰ
ਤੇ ਜਿਵੇਂ ਚੰਦਰਮਾ ਵਧਦਾ ਹੈ ਏਦਾਂ ਗਰਭ ਵਧਣ ਲੱਗਾ ਹੈ
ਜੈ ਕੈ ਇਸਤਰੀ ਜੋ ਅਵਲੋਕ ਹੈ
ਕਿੱਥੇ ਕਿੱਥੇ ਇਲਾਹਾਬਾਦ ਦੀਆਂ ਇਸਤਰੀਆਂ ਜੋ ਵੇਖਦੀਆਂ ਹਨ
ਇਸ ਮੈਂ ਪ੍ਰੇਮ ਪਰੈ ਦੁੱਤ ਰਾਤ
ਕਹਿੰਦੇ ਮਾਂ ਗੁਜਰੀ ਦੇ ਚਿਹਰੇ ਤੇ ਇੱਕ ਅਲੌਕਿਕ ਜੀ ਰੋਸ਼ਨੀ ਹੈ ਅਲੌਕਿਕ ਜਿਹਾ ਪ੍ਰਕਾਸ਼ ਹੈ ਚਿਹਰੇ ਦੇ ਉੱਤੇ ਕਹਿੰਦੇ ਰੋਸ਼ਨੀ ਰੋਸ਼ਨੀ ਜਿਸ ਦਿਨ ਦਾ ਉਧਰ ਵਿਚ ਮਹਾਰਾਜ ਗੁਰੂ ਕਲਗੀਧਰ ਦਾ ਪ੍ਰਵੇਸ਼ ਹੋਇਆ ਉਸ ਦਿਨ ਦਾ ਚਿਹਰੇ ਤੇ ਇੱਕ ਨਿਰਾਲਾ ਜਿਹਾ ਹੀ ਨੂਰ ਹੈ ਜੋ ਇਸਤਰੀਆਂ ਵੇਖ ਕੇ ਹੈਰਾਨ ਹੁੰਦੀਆਂ ਨੇ
ਦੇਖ ਨੁਖਾ ਕੋ ਮਾਤ ਨਾਨਕੇ
ਮਾਤਾ ਨਾਨਕੀ ਜੀ ਆਪਣੀ ਨੂੰਹ ਰਾਣੀ ਮਾਤਾ ਗੁਜਰੀ ਜੀ ਨੂੰ ਵੇਖ ਕੇ
ਵਧਿਓ ਆਨੰਦ ਨਰਦੇ ਸਮਾਏ
ਬੜਾ ਆਨੰਦ ਵਧਿਆ ਮਾਤਾ ਨਾਨਕੀ ਦੇ ਹਿਰਦੇ ਚ ਇੰਨਾ ਆਨੰਦ ਵੀ ਉਹ ਆਨੰਦ ਹਿਰਦੇ ਚ ਨੀ ਮੇਵਦਾ ਉਹ ਖੁਸ਼ੀ ਹਿਰਦੇ ਚ ਨੀ ਮੇਵਦੀ
ਦਾਨ ਬਹੁਤ ਰੰਕਨ ਕੋ ਦੀਨ
ਮਾਤਾ ਨਾਨਕੀ ਨੇ ਬੜੀ ਖੁਸ਼ੀ ਨਾਲ ਦਾਨ ਪੁੰਨ ਕੀਤਾ ਹੈ
ਲੇਤ ਆਸ਼ਕਾ ਕੋ ਅਰਖਾਏ
ਦਾਨ ਪੁੰਨ ਕਰਕੇ ਅਸੀਸਾਂ ਲੈਂਦੇ ਹਨ
ਮਹਾਪ੍ਰਤਾਪੀ ਸੁਤ ਕੋ ਸੁਤ ਹੈ
ਜਾਣਦੇ ਨੇ ਮਾਤਾ ਨਾਨਕੀ ਜੀ ਕਿ ਮੇਰੇ ਪੁੱਤਰ ਦੇ ਘਰ ਜਿਹੜਾ ਪੁੱਤਰ ਹੋਣਾ ਉਹ ਬੜਾ ਪ੍ਰਤਾਪੀ ਪੁੱਤਰ ਹੋਣਾ
ਪਤੀ ਕੋ ਬਾਖ ਅਵੈ ਬਿਦਤਾਏ
ਮੇਰੇ ਪਤੀ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੇ ਬਚਨ ਕਹੇ ਸਨ ਉਹ ਬਚਨ ਹੁਣ ਬਿਦਤ ਹੋਏ ਨੇ ਹੁਣ ਪ੍ਰਗਟ ਹੋਏ ਨੇ
ਸਕਲ ਗੁਰਨ ਕੋ ਮਹਾ ਅਰਾਧ
ਸਾਰੇ ਗੁਰੂਆਂ ਦੀ ਅਰਾਧਨਾ ਕਰਦੇ ਨੇ ਮਾਤਾ ਨਾਨਕੀ ਜੀ
ਤਿਹਾਵਲ ਕੋ ਵਰਤਾਏ
ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਫਿਰ ਉਹ ਦੇਗ ਵਰਤਾਉਂਦੇ ਨੇ
ਮਹਿਮਾ ਮਹਾ ਪੋਤਰ ਕੀ ਜਾਣ
ਆਪਣੇ ਪੋਤਰੇ ਦੀ ਮਹਾ ਮਹਿਮਾ ਨੂੰ ਮਾਤਾ ਨਾਨਕੀ ਜੀ ਚੰਗੀ ਤਰ੍ਹਾਂ ਜਾਣਦੇ ਨੇ
ਤੇ ਉਤਸ਼ਵ ਕੋ ਅਧਕਾਏ
ਕਰਕੇ ਬੜੇ ਭਾਰੀ ਉਤਸ਼ਵ ਕਰਦੇ ਮਾਤਾ ਨਾਨਕੀ ਜੀ ਬੜੇ ਭਾਰੀ ਉਤਸ਼ਾਹ ਕਰਦੇ ਨੇ
ਮਨ ਹੀ ਮਨੈ ਮਨਾਵਤ ਪ੍ਰਭ ਕੋ
ਤੇ ਮਨ ਹੀ ਮਨ ਪਰਮੇਸ਼ਰ ਨੂੰ ਮਨਾਉਂਦੇ ਮਾਤਾ ਨਾਨਕੀ ਜੀ ਪਰਮੇਸ਼ਰ ਦੀ ਆਰਾਧਨਾ ਕਰਦੇ ਨੇ
ਏਕੰਕਾਰ ਸਭਨ ਕੋ ਰਾਏ
ਏਕੰਕਾਰ ਆਰਾਧਨਾ ਕੀ ਕਰਦੇ ਨੇ ਹੇ ਏਕੰਕਾਰ ਅਕਾਲ ਪੁਰਖ ਤੂੰ ਸਾਰਿਆਂ ਦਾ ਰਾਜਾ ਹੈ ਤੂੰ ਰਾਜਾ ਸਵਰੂਪ ਹੈ
ਕਰੋ ਮਨੋਰਥ ਪੂਰਨ ਮਮ ਅਬ
ਮੇਰਾ ਇਹ ਮਨੋਰਥ ਹੁਣ ਛੇਤੀ ਪੂਰਨ ਕਰ ਦਿਓ
ਰਹੋ ਪ੍ਰਤੀਕਤ ਬਰਖ ਬਿਤਾਏ
ਬੜੇ ਸਾਲ ਹੋ ਗਏ ਨੇ ਮੈਨੂੰ ਉਡੀਕਦਿਆ ਕਿ ਮੈਂ ਪੋਤਰੇ ਦਾ ਮੂੰਹ ਵੇਖਣਾ ਹੈ ਅਕਾਲ ਪੁਰਖ ਮੇਰੇ ਹੁਣ ਉਡੀਕ ਦਾ ਸਮਾਂ ਹੁਣ ਖਤਮ ਕਰ ਦਿਓ
ਸਦ ਬਲੇ ਆ ਰਿਹਾ ਤਿਸ ਦਿਨ ਪਰ ਇਸ ਦਿਨ ਪਰ ਸੁਤ ਕੋ ਸੁਤ ਜਬ ਮੁਖ ਦਿਖ ਰਾਏ
ਮੈਂ ਸਦਾ ਬਲਿਹਾਰ ਜਾਵਾਂਗੀ ਉਸ ਦਿਨ ਤੋਂ ਜਿਸ ਦਿਨ ਮੈਂ ਆਪਣੇ ਪੁੱਤਰ ਦੇ ਪੁੱਤਰ ਦਾ ਮੂੰਹ ਵੇਖਾਂਗੀ
ਬੋਲੇ ਸੋਨਿਆ ਮਮ ਸੁਤ ਕੋ ਨੈ ਸੰਤ ਹੋਈ
ਮੇਰੇ ਪੁੱਤਰ ਦੇ ਹਾਲੇ ਤੱਕ ਸੰਤਾਨ ਨਹੀਂ ਸੀ ਹੋਈ
ਸੰਪਤ ਬੀਤੇ ਬਚਤ ਜਾਲ
ਬੜੇ ਸਾਲ ਬੀਤ ਗਏ ਸਾਲਾਂ ਦੇ ਸਾਲ ਬੀਤ ਗਏ
ਤੀਨ ਲੋਕ ਪਤੀ ਪ੍ਰਭੂ ਪਰਮੇਸ਼ਰ
ਤਿੰਨਾਂ ਲੋਕਾਂ ਦੇ ਪਤੀ ਪ੍ਰਭੂ ਪਰਮੇਸ਼ਰ ਜੀ
ਮੈਂ ਜਾਣਿਓ ਅਵ ਭਇਓ ਕਿਰਪਾ
ਮੈਂ ਹੁਣ ਜਾਣ ਲਿਆ ਕਿ ਤੁਸੀਂ ਹੁਣ ਕਿਰਪਾ ਕੀਤੀ ਹੈ ਹੁਣ ਰਹਿਮਤ ਕੀਤੀ ਹੈ
ਪੁੰਜ ਤੇਜ ਕੋ ਅਦਕ ਪ੍ਰਤਾਪ ਪੇ
ਮਹਾਨ ਤੇਜਸਵੀ ਦੇ ਤੇਜਾ ਤੇਜ ਦੇ ਧਾਰਨੀ ਤੇ ਅਧਿਕ ਪ੍ਰਤਾਪੀ
ਜਨਮੈ ਗੋ ਅਸੁੰਦਰ ਬਾਲ
ਇਹੋ ਜਿਹਾ ਤੇਜਸਵੀ ਤੇ ਪ੍ਰਤਾਪੀ ਪੁੱਤਰ ਬਾਲਕ ਜਨਮ ਲੈ ਕੇ ਆਵੇਗਾ
ਧਨ ਭਾਗ ਮੈਂ ਬਣੋ ਦਿਵਸ ਤਿਸ
ਮੇਰੇ ਧਨ ਭਾਗ ਹੋਣਗੇ ਜਿਸ ਦਿਨ ਮੈਂ ਆਪਣੇ ਪੋਤਰੇ ਨੂੰ ਗੋਦ ਚ ਲੈ ਕੇ ਉਹਨੂੰ ਦੁਲਾਰ ਕਰਾਂਗੀ ਮੇਰੇ ਵੀ ਧਨ ਭਾਗ ਹੋਣਗੇ
ਮਾਤਾ ਕੋ ਮੋਦ ਵਿਸਾਲ
ਇਹਦਾ ਮਾਤਾ ਨਾਨਕੀ ਦੇ ਮਨ ਚ ਬੜੀ ਖੁਸ਼ੀ ਹੈ ਬੜਾ ਚਾਉ ਹੈ ਆਪਣੇ ਪੋਤਰੇ ਨੂੰ ਵੇਖਣ ਦਾ
ਸੰਗਤ ਨਿਤਦ ਆਏ ਘਨੇਰੇ
ਇਹਦਾ ਪ੍ਰਤੀ ਬਹੁਤ ਸਾਰੀਆਂ ਸੰਗਤਾਂ ਚੱਲ ਕੇ ਆਉਂਦੀਆਂ ਨੇ
ਨਿਕਟ ਚੋਂ ਦਿਸਦੇ ਬ੍ਰਿੰਦ
ਨਿਕਟ ਨਿਕਟ ਤੋਂ ਚਾਰਾਂ ਪਾਸਿਆਂ ਤੋਂ ਸੰਗਤਾਂ ਆਉਂਦੀਆਂ ਹਨ
ਸ੍ਰੀ ਗੁਰੂ ਤੇਗ ਬਹਾਦਰ ਦਰਸੈ
ਔਰ ਆ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਦੀਆਂ ਨੇ ਸੰਗਤਾਂ
ਬਾਂਚਤ ਫਲਕੋ ਪਾਏ ਬਿਲੰਦ
ਜੋ ਮਨ ਚ ਬਾਂਛਾ ਹੁੰਦੀ ਹੈ ਸਾਹਿਬ ਨੌਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਉਹ ਫਲ ਸੰਗਤਾਂ ਨੂੰ ਪ੍ਰਾਪਤ ਹੁੰਦੇ ਹਨ
ਸੁਚ ਚਾਹਤ ਚਾਹਤ
ਕਈ ਪੁੱਤਰ ਚਾਹੁੰਦੇ ਨੇ ਕਈ ਧਨ ਚਾਹੁੰਦੇ ਨੇ ਕਈ ਸੰਪਦਾ ਵਿਭੂਤੀ ਚਾਹੁੰਦੇ ਨੇ
ਉਹ ਅਰੋਗ ਚਾਹ ਕਿਤਕ ਆਨੰਦ
ਕੋਈ ਚਾਹੁੰਦਾ ਵੀ ਮੇਰਾ ਸਰੀਰ ਅਰੋਗ ਹੋ ਜਾਏ ਕੋਈ ਚਾਹੁੰਦਾ ਵੀ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਜਾਏ
ਕਿਤਕ ਭਗਤ ਭਾਉ ਕੋ ਜਾਚਤ
ਪ੍ਰੇਮਾ ਭਗਤੀ ਮੰਗਦੇ ਨੇ ਸਤਿਗੁਰਾਂ ਦੇ ਚਰਨਾਂ ਚੋਂ
ਜੈ ਸਿਮਰਨ ਸਤਨਾਮ ਮੁਕੰਦ
ਕਈ ਚਾਹੁੰਦੇ ਨੇ ਮਹਾਰਾਜ ਸਾਨੂੰ ਸਿਮਰਨ ਦੀ ਦਾਤ ਬਖਸ਼ ਦਿਓ ਸਾਨੂੰ ਆਪਣਾ ਸਿਮਰਨ ਬਖਸ਼ ਦਿਓ
ਉਪਜੈ ਬ੍ਰਹਮ ਗਿਆਨ ਔਰ ਕੇਤਕ
ਕਈ ਚਾਹੁੰਦੇ ਸਾਡੇ ਅੰਦਰ ਬ੍ਰਹਮ ਗਿਆਨ ਉਪਜਾਵੇ ਸਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਵੇ
ਨਵ ਨਿਧ ਸਿੱਧਾ ਕੇ ਚਿਤ ਪਾਏ
ਕਈਆਂ ਨੂੰ ਨੌ ਨਿਧੀਆਂ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਰਹੀਆਂ ਨੌਵੇਂ ਪਾਤਸ਼ਾਹ ਦੇ ਚਰਨਾਂ ਚੋਂ
ਕੇਤਕ ਸੇਵਤ ਨਿਤ ਪਗ ਪੰਕਜ
ਕਈ ਸਤਿਗੁਰਾਂ ਦੇ ਚਰਨਾਂ ਚ ਰਹਿ ਕੇ ਬਸ ਸੇਵਾ ਹੀ ਕਰਦੇ ਉਹਨਾਂ ਨੂੰ ਇੱਕੋ ਹੀ ਫੁਰਨਾ ਹੈ ਕਿ ਸਤਿਗੁਰਾਂ ਦੀ ਸੇਵਾ ਕਰਨੀ ਹੈ
ਬਸੈ ਨਿਕਟ ਦਰਸ਼ਨ ਮਹਾਰਾਜ
ਜੀ ਦੇ ਕੋਲ ਵਸਦੇ ਕੋਲ ਰਹਿੰਦੇ ਤੇ ਨਾਲੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਦੇ ਨੇ
ਕਰੈ ਦੇਗ ਕੋ ਆਨੈ ਜਲ ਕੋ
ਕੋਈ ਲੰਗਰ ਪਕਾਉਣ ਦੀ ਸੇਵਾ ਕਰਦਾ ਕੋਈ ਪਾਣੀ ਢੋਣ ਦੀ ਸੇਵਾ ਕਰਦਾ
ਪੱਤਰ ਪਖਾਰੈ ਸਰ ਚਿਤ ਚਾਏ
ਕਈ ਮਨ ਚ ਚਾਉ ਚਾੜ ਕੇ ਚਾਉ ਰੱਖ ਕੇ ਕੱਪੜੇ ਧੋਣ ਦੀ ਸੇਵਾ ਕਰਦੇ ਨੇ
ਚਿਤ ਪਵਨ ਝੁਲਾਵੇ ਗੁਰ ਕੋ
ਕਈ ਪੱਖਾ ਝੱਲਣ ਦੀ ਸੇਵਾ ਕਰਦੇ ਹਨ
ਗੋਪਨ ਹੀ ਕੋ ਪਹੁੰਚ ਬਣਾਏ
ਕਈ ਸਤਿਗੁਰਾਂ ਦਾ ਜੋੜਾ ਫੜ ਕੇ ਜੋੜਾ ਹੀ ਪੂੰਜੀ ਜਾਂਦੇ ਨੇ ਜੋੜਾ ਹੀ ਸਾਫ ਕਰੀ ਜਾਂਦੇ ਨੇ
ਕਰੈ ਭਾਵ ਕੋ ਚਰਨ ਪਖਾਰੈ
ਬੜਾ ਭਾਵ ਧਾਰ ਕੇ ਸਤਿਗੁਰਾਂ ਦੇ ਚਰਨ ਧੋਂਦੇ ਨੇ ਸਿੱਖ ਚਰਨ ਧੋ ਧੋ ਕੇ ਉਹ ਜਲ ਪੀਂਦੇ ਹਨ
ਉਹ ਈਂਧਨ ਆਨੈ ਰਖਾਏ
ਕਈ ਗੁਰੂ ਕੇ ਲੰਗਰਾਂ ਵਾਸਤੇ ਲੱਕੜਾਂ ਲੈ ਕੇ ਆਉਂਦੇ ਦੂਰੋਂ ਜੰਗਲ ਚੋਂ
ਸੂਖਮ ਵਸਤਰ ਮੁੱਲ ਬੋ ਦੇ ਕੇ
ਬੜੇ ਬੜੇ ਕੀਮਤੀ ਸੂਖਮ ਵਸਤਰ ਬਹੁਤ ਸਾਰਾ ਮੁੱਲ ਦੇ ਕੇ
ਉਹ ਕੋਸ਼ਿਸ਼ ਲਿਆਵੇ ਬਨਵਾਏ
ਅੱਜ ਨੌਵੇਂ ਪਾਤਸ਼ਾਹ ਵਾਸਤੇ ਵਸਤਰ ਬਣਵਾ ਕੇ ਲਿਆਉਂਦੇ ਇਹ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫਿਰ ਉਹ ਵਸਤਰ ਪਵਾਉਂਦੇ ਨੇ
ਚੀਰ ਜਨਾਨੇ ਜਰੀ ਜੁਗਤ ਕੋ
ਫਿਰ ਜਨਾਨਾ ਚੀਰ ਯਾਨੀ ਕਿ ਮਾਤਾ ਗੁਜਰੀ ਜੀ ਵਾਸਤੇ ਮਾਤਾ ਨਾਨਕੀ ਜੀ ਵਾਸਤੇ ਵੀ ਉੱਥੇ ਵੀ ਉਹਨਾਂ ਵਾਸਤੇ ਵੀ ਵਸਤਰ ਲਿਆਉਂਦੇ ਨੇ
ਘਰ ਕੋ ਸਤਿਗੁਰ ਜਾਏ
ਸਤਿਗੁਰਾਂ ਦੇ ਘਰ ਜਾ ਕੇ ਉਹ ਵਸਤਰ ਜਿਹੜੇ ਜਨਾਨਾ ਵਸਤਰ ਨੇ ਭੇਟ ਕਰਦੇ ਨੇ
ਆਨੈ ਅੰਨ ਕਿਤਕ ਬੋ ਸ੍ਰੇਠ
ਕਈ ਅੰਨ ਲਿਆਉਂਦੇ ਨੇ ਕੋਈ ਕਣਕ ਲਿਆ ਰਿਹਾ ਕੋਈ ਚੋਲ ਲਿਆ ਰਿਹਾ ਇਹ ਤਾਂ ਭਾਂਤ ਭਾਂਤ ਦਾ ਅੰਨ ਲਿਆ ਕੇ ਭੇਟ ਕਰਦੇ ਗੁਰੂ ਕੇ ਲੰਗਰਾਂ ਵਾਸਤੇ
ਸਿੱਧਾ ਕ੍ਰਿਤ ਲੰਗਰ ਮੈਂ ਪਾਏ
ਗੁਰੂ ਕੇ ਲੰਗਰਾਂ ਚ ਕੋਈ ਖੰਡ ਭੇਟ ਕਰ ਰਿਹਾ ਕੋਈ ਘਿਓ ਲਿਆ ਕੇ ਭੇਟ ਕਰ ਰਿਹਾ
ਕੌਣ ਕੌਣ ਸੇਵਾ ਕੋ ਗਿਣੀਐ
ਕਿਹੜੀ ਕਿਹੜੀ ਸੇਵਾ ਗਿਣੀਏ ਜਿਹੜੇ ਸਿੱਖ ਕਰ ਰਹੇ ਨੇ
ਕਰੇ ਆਨ ਹਿਤ ਨਿਜ ਕਲਿਆਣ
ਆਪਣੀ ਕਲਿਆਣ ਵਾਸਤੇ ਸਿੱਖਾਂ ਦੀ ਸੇਵਾ ਇਸ ਵਾਸਤੇ ਹੈ ਕਿ ਸਾਡੀ ਕਲਿਆਣ ਕਰ ਦੇਣ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਮੋਖ ਬਖਸ਼ ਦੇਣ
ਭਰੀ ਪੀਰ ਸਤਿਗੁਰ ਕੇ ਚੌਂਦਿਸ਼
ਇਹਦਾ ਚਾਰੇ ਪਾਸੇ ਸਤਿਗੁਰਾਂ ਦੇ ਸੰਗਤ ਦਾ ਇਕੱਠ ਰਹਿੰਦਾ ਹੈ
ਨਿਤਾਪਤ ਹਿਤ ਨਿਜ ਥਾਨ
ਸਤਿਗੁਰੂ ਜੀ ਵੀ ਸੰਗਤ ਨਾਲ ਬੜਾ ਹਿੱਤ ਕਰਦੇ ਬੜਾ ਪਿਆਰ ਕਰਦੇ ਨੇ
ਪਾਏ ਸਰਬ ਕੁਝ ਤਰੇ ਕਾਮਨਾ
ਸਾਰੀ ਸੰਗਤ ਨੂੰ ਸਭ ਕੁਝ ਪ੍ਰਾਪਤ ਹੁੰਦਾ ਜਿਹੜੇ ਭਾਵਨਾ ਧਾਰਦੇ ਨੇ
ਹੋਏ ਕੀਰਤਨ ਸੁਣੈ ਸੁਜਾ
ਫਿਰ ਕੀਰਤਨ ਹੁੰਦਾ ਦੋ ਵਕਤ ਸਤਿਗੁਰਾਂ ਦੇ ਦਰਬਾਰ ਵਿਚ ਤੇ ਸੰਗਤ ਬਹਿ ਕੇ ਕੀਰਤਨ ਕਥਾ ਸੁਣਦੀ ਹੈ
ਲੋਕ ਪਰਲੋਕ ਸੁਧਾਰਿਓ ਕੇਤਕ ਸਹਿਤ ਸਿੱਧ ਕੋ ਵਿਦਤ ਜਾਨ।
ਇਹਦਾ ਬਹੁਤ ਸਾਰਿਆਂ ਸਿੱਖਾਂ ਨੇ ਆਪਣਾ ਲੋਕ ਪਰਲੋਕ ਸਵਾਰ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਕਈਆਂ ਨੂੰ ਸਿੱਧੀਆਂ ਦੀ ਪ੍ਰਾਪਤੀ ਹੋ ਗਈ ਹੈ।
ਨਮੋ ਕਰਨ ਕੋ ਅਵਕਾਸ਼ ਨਾ ਪਾਵੇ।
ਇਹਦੇ ਮੱਥਾ ਟੇਕਣ ਵਾਲਿਆਂ ਨੂੰ ਵਾਰੀ ਨਹੀਂ ਆਉਂਦੀ। ਇੰਨੀ ਲੰਮੀ ਕਤਾਰ ਦਰਸ਼ਨਾਂ ਵਾਲਿਆਂ ਦੀ ਲੱਗੀ ਹੋਈ ਹੈ।
ਸੰਗਤ ਨਹੀਂ ਹਜ਼ਾਰੋਂ ਆਏ।
ਨਿਤ ਪ੍ਰਤੀ ਸੰਗਤ ਹਜ਼ਾਰਾਂ ਦੀ ਗਿਣਤੀ ਚ ਆਉਂਦੀ ਹੈ।
ਇੱਕ ਰੁਖਸਦ ਹੋਵੇ ਕਰ ਬੰਦਨ।
ਇੱਕ ਰੁਖਸਦ ਹੋ ਰਹੇ ਨੇ ਮੱਥਾ ਟੇਕ ਕੇ।
ਅਣਕ ਪ੍ਰਕਾਰ ਜਸ ਬਿਦਤਾਏ।
ਅਣਕ ਪ੍ਰਕਾਰ ਦਾ ਜਸ ਸਤਿਗੁਰਾਂ ਦਾ ਬਿਦਤਾਏ ਪ੍ਰਗਟ ਕਰਦੇ ਹਨ।
ਲਿਆਏ ਤਿਆਵਲ ਕਰ ਅਰਦਾਸ।
ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਆਉਂਦੇ ਹਨ।
ਦਿਨ ਪ੍ਰਤ ਬਹੁਤ ਬਾਰ ਵਰਤਾਏ।
ਦਿਨ ਪ੍ਰਤੀ ਦਿਨ ਬਹੁਤ ਬਾਰ ਉਹ ਕੜਾ ਪ੍ਰਸ਼ਾਦ ਦੀ ਦੇਗ ਵਰਤਾਉਂਦੇ ਹਨ।
ਧੰਨ ਧੰਨ ਕਿਉਂ ਦਿਸ਼ਨ ਸੁਨਾ ਮੈਂ ਇਮ ਮੰਗਲ ਸੁਖ ਕੋ ਸਮਦਾਏ।
ਆਪਣੇ ਮੁਖੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਏਦਾਂ ਰਸਨਾ ਤੋਂ ਲਾਉਂਦੇ ਔਰ ਅਨੇਕ ਪ੍ਰਕਾਰ ਦੇ ਮੰਗਲ ਗਾਉਂਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਏਦਾਂ ਪ੍ਰਯਾਗਰਾਜ ਤੀਰਥ ਤੇ ਕੁਝ ਸਮਾਂ ਰਹਿ ਕੇ ਇਥੋਂ ਅੱਗੇ ਨੂੰ ਮਹਾਰਾਜ ਜੀ ਨੇ ਚਾਲਾ ਪਾਇਆ। ਕਾਂਸ਼ੀ ਆਦਿਕ ਨਗਰਾਂ ਵਿਚ ਮਹਾਰਾਜ ਜੀ ਚਰਨ ਪਾ ਰਹੇ ਨੇ।